ਸਤਨਾਮ ਸ਼੍ਰੀ ਵਾਹਿਗੁਰੂ ਗੁਰੂ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਹਰ ਸੱਚੇ ਤਖ਼ਤ ਰਚਾਇਆ ਸਤ ਸੰਗਤ ਮੇਲਾ ਨਾਨਕ ਨਿਰਭਉ ਨਿਰੰਕਾਰ ਵਿੱਚ ਸਿੱਧਾਂ ਖੇਲਾ ਗੁਰ ਸਿਮਰ ਮਨਾਈ ਕਾਲਕਾ ਗੁਰ ਸਿਮਰ ਮਨਾਈ ਕਾਲਕਾ ਖੰਡੇ ਕੀ ਵੇਲਾ ਪੀਵਹੁ ਪਹੁਲ ਖੰਡ ਧਾਰ ਪੀਵਹੁ ਪਹੁਲ ਖੰਡ ਧਾਰ ਹੋਏ ਜਨਮ ਸੁਹੇਲਾ ਗੁਰ ਸੰਗਤ ਕੀਨੀ ਖਾਲਸਾ ਮਨ ਮੁਖੀ ਦੁਹੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਇੱਕ ਦਿਨ ਸਤਿਗੁਰ ਮੈਂਡੇ ਪਾਸੋਂ ਇੱਕ ਦਿਨ ਸਤਿਗੁਰ ਮੈਂਡੇ ਪਾਸੋਂ ਮੈਂ ਪ੍ਰੇਮ ਸੁਰਾਹੀ ਪੀਤੀ ਭਾਗ ਹਮਾਰੇ ਲਿਖੀ ਫਕੀਰੀ ਸੋ ਮਸਤਕ ਤਰ ਲੀਤੀ ਪਿਛਲਾ ਜਨਮ ਅਕਾਰਥ ਹੋਇਆ ਪਿਛਲਾ ਜਨਮ ਅਕਾਰਥ ਖੋਇਆ ਪਿਛਲਾ ਜਨਮ ਅਕਾਰਥ ਹੋਇਆ ਹਰ ਕੀ ਭਗਤ ਨਾ ਕੀਤੀ ਆਗੈ ਸਮਝ ਚਲੋ ਨੰਦ ਲਾਲਾ ਪਾਛੈ ਜੋ ਬੀਤੀ ਸੋ ਬੀਤੀ ਬਾਜਾਂ ਵਾਲਿਆ ਪੰਥ ਦਿਆ ਵਾਲੀਆ ਮੇਰੀ ਡੰਡੋਤ ਬੰਧਨ ਵਾਲਿਆ ਪੰਥ ਦਿਆ ਵਾਲੀਆ ਮੇਰੀ ਡੰਡੋਤ ਬੰਧਨ
ਮੇਰੀ ਡੰਡੋਤ ਬੰਧਨ
ਕੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ
ਗੁਰ ਚੇਲਾ
ਗੁਰ ਚੇਲਾ ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਤਿਸੰਗ ਜੀ ਦੂਰੋਂ ਨੇੜੇ ਚੱਲ ਕੇ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਹਾਜ਼ਰੀਆਂ ਭਰਨ ਵਾਸਤੇ ਆਏ ਆ। ਆਓ ਸਭ ਤੋਂ ਪਹਿਲਾਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਖਸ਼ਿਸ਼ ਦੁਹਰਾਓ, ਪਿਆਰ ਨਾਲ ਫਤਿਹ ਬੁਲਾਓ, ਕੋਈ ਰਸਨਾ ਵਾਂਝੀ ਨਾ ਰਵੇ। ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਰੇਦਾਰਾਂ ਦੇ ਚਰਨਾਂ 'ਚ ਬੇਨਤੀ ਆ, ਬਿਠਾਉਣਾ ਤਾਂ ਵੀ ਇਸ਼ਾਰੇ ਨਾਲ, ਮੱਥਾ ਟਿਕਾਉਣਾ ਤਾਂ ਵੀ ਇਸ਼ਾਰੇ ਨਾਲ, ਜੇ ਚੁੱਪ ਕਰਾਉਣਾ ਤੇ ਤਾਂ ਵੀ ਇਸ਼ਾਰੇ ਨਾਲ। ਥੋੜ੍ਹੀ ਸੰਗਤ ਰਹਿ ਗਈ ਹੈ, ਲਗਭਗ ਸਭ ਸੰਗਤਾਂ ਨੇ ਮੱਥਾ ਟੇਕ ਲਿਆ। ਪੰਜ ਦਸ ਕੁ ਮਿੰਟ ਰਸਤਾ ਖੁੱਲ੍ਹਾ ਰਹਿਣ ਦਿਓ, ਉਸ ਤੋਂ ਬਾਅਦ ਫਿਰ ਪਿਛਲੇ ਪਾਸੋਂ ਹੀ ਰਸਤਾ ਬੰਦ ਕਰ ਦੇਣਾ। ਜੋ ਕੋਈ ਆਏਗਾ ਪਿੱਛੇ ਹੀ ਬਿਠਾਈ ਜਾਣਾ ਸਭ ਨੂੰ। ਸਮੇਂ ਔਰ ਸਵਾਸਾਂ ਤੋਂ ਪੂਰਾ ਪੂਰਾ ਲਾਹਾ ਲਈਏ। ਪਿਛਲਾ ਜਨਮ ਅਕਾਰਥ ਖੋਇਆ, ਹਰ ਕੀ ਭਗਤ ਨਾ ਕੀਤੀ। ਆਗੇ ਸਮਝ ਚੱਲੋ ਨੰਦ ਲਾਲਾ, ਪਾਛੇ ਜੋ ਬੀਤੀ ਸੋ ਬੀਤੀ। ਸਾਰੇ ਅਰਦਾਸ ਕਰਨ ਆਏ ਆ ਮਿਲ ਕੇ।
ਪਿੱਛੇ ਜੋ ਬੀਤੀ ਸੋ ਬੀਤੀ,
ਜਿਵੇਂ ਭਾਈ ਨੰਦ ਲਾਲ ਜੀ ਕਹਿ ਰਹੇ ਨੇ,
ਹੁਣ ਤਾਂ ਬਣਾ ਲੈ ਆਪਣੇ।
ਬੜੀ ਵੱਡੀ ਪਾਵਰ ਹੁੰਦੀ ਸੰਗਤ ਵਿੱਚ, ਕੀਤੀ ਅਰਦਾਸ ਵਿਰਥੀ ਨਹੀਂ ਜਾਂਦੀ। ਆਓ ਸਾਰੇ ਅਰਦਾਸ ਕਰੀਏ, ਖਿਮਾ ਕਰਨਾ ਭੁੱਲਣ ਅੰਦਰ ਸਭ ਕੋ। ਅਭੁੱਲ ਗੁਰੂ ਕਰਤਾਰ, ਸਭ ਤੋਂ ਹੀ ਹੁੰਦੀਆਂ ਨੇ। ਇਨਸਾਨ ਗਲਤੀਆਂ ਦਾ ਪੁਤਲਾ ਹੈ। ਅਰਦਾਸ ਕਰੀਏ ਮਹਾਰਾਜ ਜੀ, ਕਿਰਪਾ ਕਰੋ,
ਤੂੰ ਦਾਤਾ ਬਖਸ਼ਣ ਹਾਰ ਬਖਸ਼ ਗੁਨਾਹੀਆਂ ਤੂੰ। ਦਾਤਾ ਬਖਸ਼ਣ ਹਾਰ ਬਖਸ਼ ਗੁਨਾਹੀਆਂ ਨੂੰ, ਦਾਤਾ ਬਖਸ਼ਣ ਹਾਰ ਬਖਸ਼ ਗੁਨਾਹੀਆਂ ਨੂੰ, ਦਾਤਾ ਬਖਸ਼ਣ ਹਾਰ ਬਖਸ਼ ਗੁਨਾਹੀਆਂ ਨੂੰ, ਦਾਤਾ ਬਖਸ਼ ਗੁਨਾਹੀਆਂ ਨੂੰ, ਦਾਤਾ ਬਖਸ਼ਣ ਹਾਰ ਬਖਸ਼ ਗੁਨਾਹੀਆਂ ਨੂੰ, ਦਾਤਾ ਬਖਸ਼ਣ ਹਾਰ ਬਖਸ਼ ਗੁਨਾਹੀਆਂ ਨੂੰ, ਦਾਤਾ ਬਖਸ਼ਣ ਹਾਰ ਬਖਸ਼ ਗੁਨਾਹੀਆਂ ਨੂੰ, ਦਾਤਾ
ਕੀਤੀ ਸੀ ਮਹਾਰਾਜ ਜੇ ਤੁਹਾਡੇ ਗੁਣ ਬੇਅੰਤ ਨੇ ਤੇ ਮੈਂ ਔਗਣਾਂ ਦਾ ਭਰਿਆ ਹੋਇਆ ਮਿਹਰ ਕਰੋ ਆਪ ਨੂੰ ਬਖਸ਼ਣ ਹਾਰਾ ਕਹਿੰਦੇ ਨੇ ਬਖਸ਼ੋ ਗੁਨਾਹੀਆਂ ਨੂੰ ਕੌਣ ਆ ਜੋ ਭੁੱਲਾ ਨਹੀਂ ਕਰਦਾ ਗਲਤੀਆਂ ਤੇ ਸਭ ਤੋਂ ਹੁੰਦੀਆਂ ਨੇ ਇਨਸਾਨ ਗਲਤੀਆਂ ਦਾ ਪੁਤਲਾ ਹੈ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ ਜੇ ਨਹੀਂ ਭੁੱਲਦਾ ਗੁਰੂ ਨਹੀਂ ਭੁੱਲਦਾ ਜਾਂ ਉਹ ਅਕਾਲ ਪੁਰਖ ਨਹੀਂ ਭੁੱਲਦਾ ਨਹੀਂ ਤੇ ਹਰ ਇਨਸਾਨ ਭੁੱਲਣ ਹਾਰ ਹੈ ਤੂੰ ਨਾ ਕਰੇ ਤੇ ਹੋਰ ਕਰੇ ਕਿਹੜਾ ਮੇਰੀਆਂ ਸਭੇ ਜ਼ਰੂਰਤਾਂ ਪੂਰੀਆਂ ਨੂੰ ਲੋਕੀ ਤੱਕਦੇ ਐਬ ਗੁਨਾਹ ਮੇਰੇ ਮੈਂ ਤੱਕਦਾ ਰਹਿਮਤਾਂ ਤੇਰੀਆਂ ਤੋਸੋ ਨਾ ਨਾਥ ਅਨਾਥ ਨਾ ਮੋਸਰ ਤੋਸੋ ਨਾ ਦਾਨੀ ਨਾ ਮੋਸੋ ਭਿਖਾਰੀ ਜਦੋਂ ਸਿੱਖ ਦੀ ਇਹ ਭਾਵਨਾ ਬਣ ਜਾਏ ਜਦੋਂ ਇਲਾਜ ਕਰਾਉਣ ਵਾਸਤੇ ਆ ਜਾਵੇ ਜਦੋਂ ਬਿਮਾਰੀ ਦੱਸੇ ਫਿਰ ਇਲਾਜ ਵੀ ਹੋ ਜਾਂਦਾ ਜਿਹੜਾ ਬੰਦਾ ਜਾ ਕੇ ਵੈਦ ਕੋਲ ਦੱਸਦਾ ਹੀ ਨਹੀਂ ਕਿ ਮੈਨੂੰ ਰੋਗ ਕੀ ਉਹਦਾ ਇਲਾਜ ਕੀ ਹੋਣਾ ਜਿਹੜਾ ਆਪਣੀ ਬਿਮਾਰੀ ਉਹ ਨਹੀਂ ਦੱਸਦਾ ਜਦੋਂ ਸਤਿਗੁਰਾਂ ਦੇ ਸ਼ਰਨ ਵਿੱਚ ਆਉਣਾ ਹੈ ਮਹਾਰਾਜ ਦੇ ਚਰਨਾਂ 'ਚ ਆਉਣਾ ਨਾ ਇੱਥੇ ਆ ਕੇ ਵੀ ਆਪਣੇ ਗੁਨਾਹ ਦੱਸਣੇ ਚਾਹੀਦੇ ਨੇ ਜੈਸੇ ਤੋਂ ਅਨੇਕ ਰੋਗੀ ਆਵਤ ਹੈ ਵੈਦ ਗ੍ਰਹਿ ਜੈਸੋ ਜੈਸੋ ਰੋਗ ਤੈਸੋ ਔਖ ਦਿਖਵਾਵਈ ਵੈਦ ਕੋਲ ਕਿੰਨੇ ਮਰੀਜ਼ ਆਉਂਦੇ ਨੇ ਇੱਕ ਡਾਕਟਰ ਕੋਲ ਵੇਖਣਾ ਸਵੇਰ ਤੋਂ ਸ਼ਾਮ ਤੱਕ ਬੜੇ ਲੋਕ ਆਉਂਦੇ ਨੇ ਜਿੱਦਾਂ ਗੁਰਦੁਆਰਿਆਂ ਵਿੱਚ ਅੱਜ ਹਾਜ਼ਰੀਆਂ ਭਰਨ ਵਾਲੇ ਬਹੁਤ ਨੇ ਵੈਦਾਂ ਕੋਲ ਜਾਓਗੇ ਉੱਥੇ ਵੀ ਬੇਅੰਤ ਗਿਣਤੀ ਹੈ ਲਾਈਨਾਂ ਲੱਗੀਆਂ ਰਹਿੰਦੀਆਂ ਪਰ ਸਾਰੇ ਮਰੀਜ਼ ਇੱਕੋ ਜਿਹੇ ਨਹੀਂ ਹੁੰਦੇ ਫਰਕ ਹੁੰਦਾ ਥੋੜ੍ਹਾ ਥੋੜ੍ਹਾ ਫਰਕ ਆ ਸਭ ਵਿੱਚ ਕਿਸੇ ਦੀਆਂ ਲੱਤਾਂ ਦੁਖਦੀਆਂ ਨੇ ਕਿਸੇ ਦਾ ਪੇਟ ਦਰਦ ਹੋ ਰਿਹਾ ਕਿਸੇ ਦਾ ਸਿਰ ਦਰਦ ਹੋ ਰਿਹਾ ਕਿਸੇ ਨੂੰ ਸ਼ੂਗਰ ਹੋ ਗਈ ਕੋਈ ਕੈਂਸਰ ਦੇ ਵੀ ਮਰੀਜ਼ ਹਨ ਕਿੰਨੀਆਂ ਬਿਮਾਰੀਆਂ ਹਨ ਅਤੇ ਸਤਿਸੰਗਤ ਜੀ ਵੈਦ ਕੋਲ ਜਾ ਕੇ ਫਿਰ ਮਰੀਜ਼ ਆਪਣਾ ਰੋਗ ਦੱਸਦਾ ਫਿਰ ਵੈਦ ਉਹਦਾ ਇਲਾਜ ਕਰਦਾ ਜਿਹੋ ਜਿਹਾ ਕਿਸੇ ਨੂੰ ਰੋਗ ਹੋਵੇ ਸਿਆਣਾ ਡਾਕਟਰ ਜਿਹੜਾ ਉਹਨੇ ਉਹੋ ਜਿਹੀ ਦਵਾਈ ਦੇਣੀ ਹੈ ਵੱਖਰੀਆਂ ਵੱਖਰੀਆਂ ਬਿਮਾਰੀਆਂ ਨੇ ਅਤੇ ਇਲਾਜ ਵੀ ਵੱਖਰਾ ਵੱਖਰਾ ਅਤੇ ਜਿਹੜਾ ਵੈਦ ਹੋਏਗਾ ਹੀ ਨਹੀਂ ਜਿਹੜਾ ਡਾਕਟਰ ਨਹੀਂ ਹੋਏਗਾ ਉਹਨੇ ਸਾਰਿਆਂ ਨੂੰ ਇੱਕੋ ਜਿਹੀ ਬਣਾ ਕੇ ਫੜਾਈ ਜਾਣੀ ਦਵਾਈ ਇੱਕੋ ਜਿਹੀ ਪੁੜੀਆਂ ਬੰਨੀਆਂ ਹੋਈਆਂ ਨੇ ਲੈ ਜਾਓ ਆਹ ਵੀ ਜੇ ਪੇਟ ਦਰਦ ਹੁੰਦਾ ਤਾਂ ਵੀ ਉਹੀ ਦੇ ਰਿਹਾ ਜੇ ਸ਼ੂਗਰ ਹੈ ਤਾਂ ਵੀ ਉਹੀ ਦੇ ਰਿਹਾ ਜਾਣਕਾਰ ਨਹੀਂ ਇੱਦਾਂ ਕਰੇਗਾ ਕਦੇ ਜੈਸੇ ਤੋਂ ਅਨੇਕ ਰੋਗੀ ਆਵਤ ਹੈ ਵੈਦ ਗ੍ਰਹਿ ਜੈਸੋ ਜੈਸੋ ਰੋਗ ਤੈਸੋ ਔਖ ਦਿਖਵਾਵਈ ਜਿਹੋ ਜਿਹਾ ਕਿਸੇ ਨੂੰ ਰੋਗ ਹੋਵੇ ਵੈਦ ਉਹੋ ਜਿਹੀ ਦਵਾਈ ਦੇ ਦਿੰਦਾ ਏਦਾਂ ਹੀ ਜੈਸੇ ਰਾਜ ਦੁਆਰ ਲੋਕ ਆਵਤ ਹੈ ਸੇਵਾ ਨਮਿਤ ਜੋਈ ਜਾਹੀ ਜੋਗ ਤੈਸੀ ਟਹਿਲ ਬਤਾਵਈ ਰਾਜੇ ਦੇ ਦਰਬਾਰ ਵਿੱਚ ਆਫਿਸਰਾਂ ਦੇ ਕੋਲ ਬੇਅੰਤ ਲੋਕ ਜਾਂਦੇ ਨੇ ਸਾਨੂੰ ਨੌਕਰੀ ਤੇ ਰੱਖ ਲਓ ਜੀ ਕੋਈ ਜਿੰਨਾ ਕੁ ਪੜ੍ਹਿਆ ਹੁੰਦਾ ਜਿੰਨੀ ਕੁ ਕਿਸੇ ਨੇ ਮਿਹਨਤ ਕੀਤੀ ਉਹੋ ਜਿਹੀ ਨੌਕਰੀ ਮਿਲਦੀ ਹੈ ਧਿਆਨ ਦਿਓ ਕੋਈ ਫੌਜ ਵਿੱਚ ਭਰਤੀ ਹੋ ਗਿਆ ਮਿਲਟਰੀ ਵਿੱਚ ਭਰਤੀ ਹੋ ਗਿਆ ਕੋਈ ਪੁਲਿਸ ਵਿੱਚ ਭਰਤੀ ਹੋ ਗਿਆ ਹੋਰ ਵੀ ਬੇਅੰਤ ਮਹਿਕਮੇ ਹਨ ਜਿਹੜਾ ਧਿਆਨ ਦਿਓ ਜਿਹੜਾ ਜਿੱਡੀ ਵੱਡੀ ਮਿਹਨਤ ਕਰਦਾ ਜਿੰਨੀ ਜ਼ਿਆਦਾ ਪੜ੍ਹਾਈ ਕਰਦਾ ਉਹੋ ਜਿਹਾ ਫਿਰ ਉਹਨੂੰ ਰਾਜੇ ਦੇ ਦਰਬਾਰ ਵਿੱਚ ਟਹਿਲ ਦੱਸੀ ਜਾਂਦੀ ਹੈ ਪਹਿਲਾਂ ਰਾਜੇ ਹੁੰਦੇ ਸੀ ਅੱਜ ਕੱਲ੍ਹ ਮੰਤਰੀ ਨੇ ਆਫਿਸਰ ਹਨ ਜਿੱਦਾਂ ਪਹਿਲਾਂ ਵਜ਼ੀਰ ਹੁੰਦੇ ਸੀ ਅੱਗੇ ਤੋਂ ਅੱਗੇ ਹੁਣ ਥੋੜ੍ਹਾ ਬਦਲ ਗਿਆ ਸਮੇਂ ਨਾਲ ਜੈਸੇ ਰਾਜ ਦੁਆਰ ਲੋਕ ਆਵਤ ਹੈ ਸੇਵਾ ਨਮਿਤ ਬੇਨਤੀ ਹੈ ਸਾਹਿਬ ਸੇਵਾਦਾਰਾਂ ਨੂੰ ਕਿ ਪਿੱਛੇ ਕੁਛ ਇੱਦਾਂ ਇਕਾਗਰਤਾ ਭੰਗ ਹੁੰਦੀ ਸੰਗਤ ਦੀ ਪਹਿਰੇਦਾਰ ਪਿਛਲੇ ਪਾਸੇ ਕੰਟਰੋਲ ਰੱਖੋ आवाज़ नहीं आनी चाहिए, सारी संगत का ध्यान टुटदा है। एकाग्रता बनाओ प्यारे, मन जोड़ के रखो। जिहो जिहा कोई योग होवे, जोई जाही योग तैसी टहल बतावे, ओह जी उहनूं नौकरी दित्ती जांदी, सेवा ला दित्ती जांदी। लै बई तू पहरे ते खड़न वाली है, तू पहरे ते खड़। लै बई तू पढ़िया लिखिया ते तू अकाउंट का हिसाब किताब रख। किसी कहता भी हाँ तू अज होर पढ़िया, जिदा होर भी कोर्स करते ने बच्चे। जिहो जिहा योग होवे ओहो जी उहनूं अगे नौकरी मिलदी है। जैसे राज द्वार लोग आवत हैं सेवा निमित, जोई जाही योग तैसी टहल बतावे। जैसे दाता पास जन अर्थी अनेक आवे, जोई जोई जाचे दे दे दुखन मटावई। पता होवे सानू इलाके विच फलाना बड़ा दानी है जी, फलाना सिंह है जी, वह बहुत दान पुन करदा। फिर ओहदे कोल बेअंत लोग जांदे ने जाचना करन वास्ते, अपनी प्रार्थना करदे ने जाके। मेरी लड़की का विआह है जी, वह 2-4 हज़ार दे दिंदा। मेरा घर बना दिओ जी, मैं गरीब हाँ, घर वास्ते मदद कर दिंदा। इदां थोड़ी जिन्नी कु होई मदद कीती। दानी पुरश के कोर बेअंत लोग जांदे ने, जोई जोई जाचा, जिहो जी कोई जाचना करदा, दे दे दुख न मटावे। ओहो जिहा जिहो जी कोई मंग मंगदा, ओहो जिहा दित्ता जांदा। किसी नूं कपड़ा देता, किसी नूं मकान बनाउण वास्ते माया दे दित्ती। तैसे गुर शरण आवत है अनेक सिख, जिवें एक डॉक्टर कोल बेअंत मरीज आउंदे ने, अनेक मरीज आउंदे ने सवेर तों शाम तक। दानी कोल सवेर तों शाम तक बड़े लोग आउंदे ने। इसे तरह राजे कोल, मंत्रियां कोल, ऑफिसरां कोल सवेर तों शाम तक बड़े लोग आउंदे ने। इसे तरह गुरु दे चरणां विच वी सवेर तों शाम तक बड़े लोग आउंदे ने, दिन रात आउंदे ने, दिन रात। रात भी अर्ज कीती सी अमृतसर हरिमंदर साहिब ते दिन रात ही संगतां हाजरियां भरदियां ने। तैसे गुर शरण आवत है अनेक सिख, फिर इत्थे भी जिदां वैद कोल जांदे ने बीमारी लै के जांदे ने, कोई ना कोई मंग लै के जांदे ने। दानी कोल मंगणा भी आ मंगणा, मर दे चरणां विच भी अनेकां आउंदे ने। फिर जैसो जैसो भाओ तैसी कामना पजावई, जिहो जी कोई भावना लैके आउंदा है ओहो जी कामना सतगुरु पूरी कर देने। पर एक गल याद रखियो, जे डॉक्टर कोल जाना होवे ते जेब विच कुछ पा के लेके जाना पएगा, ताई दवाई मिलू अगों, ताई कुछ मिलेगा। जे किसे नौकरी ते लगना ते डिग्री तेरी जेब च चाहिए कोई ना कोई, कुछ ना कुछ पढ़ाई। मैट्रिक पास है जी, प्लस टू की, एम ए की, PhD कर चुके, कुछ लेके जाना पएगा, फिर ही गल बनेगी। जे महाराज कोल मंग मंगण वास्ते आए हाँ, इत्थे भी खाली जेब नाल नहीं सरना, को सतना
श्री वाहिगुरु।
इहदा मतलब यह ना समझ लियो भी कि माया मंगते ने, महाराज नूं माया माया चाहिए तुहाडी, नहीं। सतगुर कहिंदे मिल जाएगा पर तेनू कुछ देना पएगा। की कुछ सेवा, कुछ सिमरन, नितनेम, बाणी पढ़ो घालना, घाल के फिर मंगोगे ना, ओहदा फल सतगुरु जरूर झोली विच पा देणगे। बाबा तरस वाहिगुरु बाबा आनंद सिंह नानक सर वाले महापुर कहिंदे हुंदे सी, भाई गुरमंत्र ये दरगाह दे दरवाजे की चाबी है, वाहिगुरु मूल मंत्र ये दुनियावी खजानिया की चाबी। हुण साडा काम की है, पहला तुसीं कृपा करो, कहिंदे फिर खंड पाठ करा देंगे। जे तुसीं डॉक्टर कोल जाके कहो, जां किसे ऑफिसर कोल जाके कहो जी गल सुनो, पहला नौकरी दे दिओ, पढ़ाई मैं फिर कर लूं, ये किदां हो सकदा। मैट्रिक मैं बाद च कर लांगा जी, तुसीं पहला मैनूं नौकरी दे दो, PhD बाद च कर लूं मैं, इदां किदां होएगा। असीं कहिंदे आ खंड पाठ मैं करा दूं जी, पहला तुसीं कृपा करो फिर मैं खंड पाठ करा दूं। रिश्वत दे रहे ने गुरु नूं कि तेरा खंड पाठ कराऊं, कृपा कर दे। रिश्वत खोर मंत्री कोई गुरु, सेवा करो, भांडे मांजो, जोड़े झाड़ो, नितनेम करो, सुखमनी साहिब पढ़ो, चौपड़ी साहिब का जाप करो। महापुरश कहिंदे हुंदे सी सतगुर ते आप पुछणगे सिखा दस तैनूं चाहीदा की।
सत श्री अकाल।
दुनिया जैसा हो सकता है कोई बंदा मेहनत करे ते उहनूं उहदा फल ना मिले, पर गुरु घर विच ऐसा नहीं है। इत्थे ते पतत पावन हर बिरद सदाए, एक तिल नहीं भन्नै काले। एक तिल जिन्नी घालना भी किसी की बिरथी नहीं जाती। आपां जो सारे इत्थे बैठे हाँ, खिमा करना 70% उह ने जिहड़े प्यार च बैठे ने, ज्यादातर 10-20% उह वी होणगे जिहड़े बद्दे ही बैठे ने, बद्दे ही ਵੀ ਹੁਣ ਬਹਿ ਗਏ ਆ, ਨਾ ਉੱਠਣ ਜੋਗੇ ਨਾ ਬਹਿਣ ਜੋਗੇ, ਠੀਕ ਹੈ ਹੁਣ ਬੈਠੇ ਹੀ ਰਹੋ। ਟਾਈਮ ਪਾਸ ਕਰਨ ਆਏ ਨੇ ਜਿਹੜੇ ਜਿਹੜੇ ਕਹਿੰਦੇ ਕੋਈ ਗੱਲ ਨਹੀਂ ਉੱਥੇ ਵੀ ਚਲੋ ਜਾ ਆਉਂਦੇ ਹਾਂ, ਵੇਖ ਆਉਂਦੇ ਹਾਂ ਕੀ ਹੈ ਕਿੱਦਾਂ ਹੈ, ਬਸ ਪ੍ਰੇਮ ਨਹੀਂ ਟਾਈਮ ਪਾਸ ਕਰਨ ਵਾਲੇ ਸਤਸੰਗ ਜੀ। ਪਰ ਹੁਣ ਜਿਹੜੇ ਇੱਥੇ ਬੈਠ ਗਏ ਆ ਕੇ, ਕਈ ਉੱਠ ਕੇ ਜਾਣਗੇ ਕਹਿਣਗੇ ਮੈਂ ਅੰਮ੍ਰਿਤ ਛਕਣਾ, ਉਹ ਤੇ ਗੱਲ ਬਣ ਗਈ, ਮੈਨੂੰ ਅੱਜ ਆਹ ਮਿਲਿਆ ਦੀਵਾਨ ਚ, ਅੱਜ ਮੈਨੂੰ ਆਹ ਗੱਲ ਮਿਲੀ, ਮੈਨੂੰ ਆਹ ਬਚਨ ਮਿਲਿਆ, ਮੈਨੂੰ ਅੱਜ ਦੀਵਾਨ ਵਿੱਚੋਂ ਗੁਰਸਿੱਖ ਦਾ ਮੈਂ ਜੀਵਨ ਸੁਣਿਆ ਤੇ ਮੈਨੂੰ ਜੁਗਤੀ ਮਿਲੀ ਵੀ ਮੈਂ ਵੀ ਏਦਾਂ ਦਾ ਜੀਵਨ ਬਣਾਉਣਾ। ਗੁਣ ਲੈ ਗਿਆ ਪੱਲੇ ਬੰਨ ਕੇ, ਜਿਹਦਾ ਰਾਤ ਕਈਆਂ ਦੇ ਮਨ ਚ ਹੋਣਾ ਵੀ ਜਦੋਂ ਅਸੀਂ ਖੰਡ ਪਾਠ ਕਰਾਵਾਂਗੇ ਨਾ ਜੀ, ਅਸੀਂ ਵੀ ਕਲੀ ਪਾਵਾਂਗੇ ਜਦੋਂ ਲੈ ਕੇ ਆਵਾਂਗੇ ਮਹਾਰਾਜ ਨੂੰ। ਜੇ ਕਈਆਂ ਦੀ ਇੱਛਾ ਜਾਗੀ ਹੋਣੀ ਆ ਵੀ ਮੈਂ ਖੰਡ ਪਾਠ ਸਾਹਿਬ ਵਿਹਲੇ ਟਾਈਮ ਕਰਾਉਣਾ, ਕਈ ਇੱਛਾ ਬਣਾਈ ਹੋਣੀ ਕਈਆਂ ਨੇ ਕਿ ਜਦੋਂ ਮੈਂ ਖੰਡ ਪਾਠ ਸਾਹਿਬ ਕਰਾਉਣਾ ਮੈਂ ਕੋਲ ਬਹਿ ਕੇ ਸੁਣਾਗਾ, ਹੁਣ ਨੀ ਮੈਂ ਇੱਦਾਂ ਕਰਨਾ ਵੀ ਮਹਾਰਾਜ ਨੂੰ ਅੰਦਰ ਭਾ ਕੇ ਮੈਂ ਨੀ ਬਾਹਰ ਨਿਕਲਦਾ, ਇਹ ਗੁਣ ਹੈ ਪੱਲੇ ਬੰਨ ਕੇ ਲੈ ਜਾਣਾ। ਪਰ ਕਿਸੇ ਦਾ ਵੀ ਅਜਾਈ ਨਹੀਂ ਜਾਂਦਾ ਸਮਾਂ ਇੱਥੇ ਆਇਆ, ਇਹਦਾ ਫਲ ਮਹਾਰਾਜ ਨੇ ਅੱਜ ਨਹੀਂ ਕੱਲ ਨਹੀਂ ਮਹੀਨੇ ਨੂੰ, ਦੋ ਮਹੀਨਿਆਂ ਨੂੰ, ਛੇ ਮਹੀਨਿਆਂ ਨੂੰ, ਸਾਲ ਨੂੰ, ਪੰਜ ਸਾਲ ਨੂੰ, 20 ਸਾਲ ਨੂੰ, ਕਦੇ ਨਾ ਕਦੇ ਜ਼ਰੂਰ ਝੋਲੀ 'ਚ ਪਾ ਦੇਣਾ। ਮਹਾਰਾਜ ਹੱਕ ਨਹੀਂ ਰੱਖਦੇ ਕਿਸੇ ਦਾ। ਕਈ ਵਾਰੀ ਇੱਦਾਂ ਹੁੰਦਾ ਬੜਾ ਭੈੜਾ ਐਕਸੀਡੈਂਟ ਹੋਇਆ, ਵੇਖਣ ਵਾਲਾ ਕਹਿੰਦਾ ਇਹਦੇ 'ਚੋਂ ਬਚੇ ਹੀ ਨਹੀਂ, ਕੋਈ ਕੋਈ ਨਹੀਂ ਬਚਿਆ, ਜਿਹੜਾ ਵਿੱਚ ਬੈਠਾ ਹੁੰਦਾ ਹੈ ਉਹਨੂੰ ਕੋਈ ਝਰੀਟ ਵੀ ਨਹੀਂ ਆਈ। ਉਦੋਂ ਕਹਿੰਦਾ ਵੀ ਅੱਜ ਹੀਲਾ ਤਾਂ ਨਹੀਂ ਸੀ ਕੋਈ, ਬਚਣ ਦਾ ਬਚ ਗਿਆ ਮੈਂ, ਅੱਜ ਜੀ ਲਾਈਟ ਨੂੰ ਹੱਥ ਲੱਗ ਗਿਆ, ਮੇਰਾ ਤਾਰ ਨੂੰ ਉਧਰੋਂ ਚਲੀ ਗਈ, ਪਤਾ ਨਹੀਂ ਮੈਂ ਬਚ ਕਿੱਦਾਂ ਗਿਆ, ਗੱਡੀ ਉੱਤੇ ਆ ਚੜੀ ਸੀ, ਬ੍ਰੇਕ ਲੱਗ ਗਈ ਜੀ, ਬਸ ਬਚਾ ਦਿੱਤਾ ਰੱਬ ਨੇ। ਉਦੋਂ ਕਿੰਨੇ ਬਚਾਇਆ, ਉਦੋਂ ਸਾਡੇ ਕਰਮ ਨੇ ਬਚਾਇਆ, ਤੇ ਉਹ ਕਰਮ ਜਮਾਂ ਕਿੱਥੇ ਕੀਤਾ ਹੋਣਾ, ਕਦੇ ਨਾ ਕਦੇ ਸੰਗਤ ਵਿੱਚ ਗਿਆ ਹੋਣਾ, ਕਦੇ ਨਾ ਕਦੇ ਭਾਂਡੇ ਮਾਂਜੇ ਹੋਣਗੇ, ਕਦੇ ਨਾ ਕਦੇ ਜੋੜੇ ਝਾੜੇ ਹੋਣਗੇ, ਕਦੇ ਨਾ ਕਦੇ ਗੁਰੂ ਦੇ ਦੁਆਰੇ ਤੇ ਜਾ ਕੇ ਸੇਵਾ ਕੀਤੀ ਹੋਣੀ ਆ, ਉਹ ਤੇਰਾ ਕਰਮ ਜਮਾਂ ਪਿਆ ਸੀ, ਅੱਜ ਬਚਾ ਲਿਆ ਮਹਾਰਾਜ ਨੇ। ਤੇ ਯਾਦ ਰੱਖਿਓ ਚੰਗੇ ਕਰਮ ਜਮਾਂ ਹੁੰਦੇ ਨੇ ਸੰਗਤ ਵਿੱਚ ਆ ਕੇ, ਇਹਦਾ ਫਲ ਮਹਾਰਾਜ ਨੇ ਕਦੇ ਨਾ ਕਦੇ ਕਿਸੇ ਨਾ ਕਿਸੇ ਰੂਪ ਵਿੱਚ ਜ਼ਰੂਰ ਦੇ ਦੇਣਾ, ਕਿਸੇ ਨਾ ਕਿਸੇ ਰੂਪ ਵਿੱਚ ਸੰਗਤ, ਕਿਉਂਕਿ ਸਿਮਰਨ ਨਿਰੰਕਾਰ ਦਾ ਸੇਵਾ ਸੰਸਾਰ ਦੀ, ਕਿਸੇ ਗਰੀਬ ਦੀ ਮਦਦ ਕੀਤੀ ਹੋਵੇ, ਉਹਨੇ ਅਸੀਸ ਦਿੱਤੀ ਹੋਵੇ, ਗਰੀਬ ਅਸੀਸਾਂ ਦਿੰਦੇ ਨੇ, ਅਖੰਡ ਪਾਠ ਸਾਹਿਬ ਕਰਾਓਗੇ ਸ਼ਰੀਕ ਨਹੀਂ ਅਸੀਸਾਂ ਦਿੰਦੇ, ਕਦੇ ਸੁਣਿਆ ਵੀ ਸ਼ਰੀਕ ਨੂੰ ਤੁਸੀਂ ਅਖੰਡ ਪਾਠ ਸਾਹਿਬ ਕਰਾਓ ਤੇ ਸੱਦਾ ਦਿਓ ਇਕੱਲੇ ਇਕੱਲੇ ਘਰ 'ਚ, ਕਈ ਸੱਦੇ ਨੇ ਵੀ ਇੱਕ ਇੱਕ ਬੰਦਾ ਆਓ ਜੀ, ਇੱਕ ਇੱਕ ਪਰਿਵਾਰ ਦਾ ਕਾਰਡ ਭੇਜੀ ਦੇ ਆ ਜਿਹਨਾਂ ਨੂੰ, ਫਿਰ ਉਹ ਇੱਕ ਇੱਕ ਦੋ ਦੋ ਚਾਰ ਚਾਰ ਮੈਂਬਰ ਆਉਂਦੇ ਆ, ਤੇ ਕਦੇ ਕਿਸੇ ਸ਼ਰੀਕ ਦੇ ਮੂੰਹ ਜਾਂ ਪਿੰਡ ਵਾਲਿਆਂ ਦੇ ਮੂੰਹ ਸੁਣਿਆ ਤੁਸੀਂ ਵੀ ਫਲਾਣਾ ਸਿਆਂ ਵੱਸਦਾ ਰਹਿ, ਤੇਰੇ ਬੱਚੇ ਜਿਉਣ, ਤੂੰ ਬੜੀ ਕਿਰਪਾ ਕੀਤੀ ਸਾਨੂੰ ਪ੍ਰਸ਼ਾਦਾ ਛਕਾਤਾ। ਅਖੰਡ ਪਾਠ ਅਸੀਂ ਲੰਗਰ ਜਿਹੜਾ ਲਾਉਂਦੇ ਹਾਂ ਕਾਹਦੇ ਵਾਸਤੇ ਲਾਉਂਦੇ ਹਾਂ, ਅਸੀਸਾਂ ਲੈਣ ਵਾਸਤੇ, ਤੇ ਜਿਹਨਾਂ ਨੂੰ ਤੁਸੀਂ ਸੱਦਦੇ ਹੋ ਉਹਨਾਂ 'ਚੋਂ ਤੇ ਇੱਕ ਵੀ ਅਸੀਸ ਨਹੀਂ ਦਿੰਦਾ। ਕਦੇ ਸ਼ਰੀਕੇ ਵਾਲਿਆਂ ਨੇ ਕਦੇ ਕਦੇ ਕਿਹਾ ਸੁਣਿਆ ਤੁਸੀਂ ਵੀ ਪ੍ਰਸ਼ਾਦਾ ਛਕ ਕੇ ਆ ਕੇ ਥਾਪੜਾ ਦਿੱਤਾ ਹੋਵੇ, ਵੀ ਹੱਥ ਜੋੜ ਕੇ ਕਿਹਾ ਹੋਵੇ ਵਾਹ ਬਈ ਵਾਹ ਅੱਜ ਬਹੁਤ ਕਿਰਪਾ ਕੀਤੀ ਮੈਨੂੰ ਪ੍ਰਸ਼ਾਦਾ ਛਕਾਤਾ ਤੇਰੇ ਬੱਚੇ ਜਿਉਣ, ਜਾਂ ਤੇਰੀ ਚੜ੍ਹਦੀ ਕਲਾ ਹੋਵੇ, ਕਦੇ ਸੁਣਿਆ? ਉਹ ਅਸੀਸ ਨਹੀਂ ਦਿੰਦੇ। ਯਾਦ ਰੱਖਿਓ ਅਸੀਸ ਤੇ ਗਰੀਬ ਦਏਗਾ, ਅਸੀਸ ਤੇ ਲੋੜਵੰਦ ਦਏਗਾ, ਭੁੱਖੇ ਨੂੰ ਪ੍ਰਸ਼ਾਦਾ ਛਕਾਓ। ਜਿਹਦੇ ਨਾਲ ਅਖੰਡ ਪਾਠ ਸਾਹਿਬ ਕਰਾਉਣਾ ਨਾ, ਸ਼ਰੀਕੇ ਵਾਲਿਆਂ ਨੂੰ ਛਕਾ ਦਿਓ। ਇੱਕ ਪੰਗਤ ਵਿੱਚ ਪਿੰਡ ਦੇ ਵਿੱਚ ਮੰਗਣ ਵਾਲੇ ਵੀ ਹੁੰਦੇ ਨੇ, ਗਰੀਬ ਗੁਰਬੇ ਹੁੰਦੇ ਨੇ, ਜਿਹੜੇ ਘਰ ਘਰ ਜਾ ਕੇ ਮੰਗਦੇ ਨੇ, ਝੁੱਗੀਆਂ 'ਚ ਰਹਿੰਦੇ ਨੇ, ਫੁੱਟਪਾਥਾਂ 'ਤੇ ਸੌਂਦੇ ਨੇ, ਉਹਨਾਂ ਨੂੰ ਲੈ ਆਓ ਸੱਦ ਕੇ, ਪੰਗਤ ਲਵਾ ਦਿਓ, ਬਿਠਾਓ, ਪਿਆਰ ਨਾਲ ਬਹਿ ਕੇ ਪ੍ਰਸ਼ਾਦਾ ਛਕਾਓ। ਬਿਠਾ ਕੇ ਉਹਨਾਂ ਨੂੰ ਸਬਜ਼ੀ ਪ੍ਰਸ਼ਾਦਾ ਪਿਆਰ ਨਾਲ ਛਕਾਓਗੇ ਨਾ, ਫਿਰ ਕੋਲ ਬਹਿ ਕੇ ਗਿਣ ਲਿਓ, ਅਸੀਸਾਂ ਗਿਣੀਆਂ ਨਹੀਂ ਜਾਣੀਆਂ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਅਸੀਸ ਦਿੰਦਾ ਗਰੀਬ, ਲੰਗਰ ਲਾਈਦਾ ਅਸੀਸਾਂ ਲੈਣ ਵਾਸਤੇ। ਕੋਈ ਆਤਮਾ ਤੋਂ ਅਸੀਸ ਦੇ ਦੇਵੇ, ਆਤਮਾ ਤੋਂ ਜਦੋਂ ਕਿਸੇ ਭੁੱਖੇ ਨੂੰ ਪ੍ਰਸ਼ਾਦਾ ਛਕਾਓਗੇ ਨਾ ਗਰੀਬ ਨੂੰ, ਉਹਨੇ ਅਸੀਸ ਦੇਣੀ ਹੈ। ਇੱਥੇ ਤੇ ਸੱਦੀ ਦੇ ਉਹ ਨੇ ਜਿਹੜੇ ਸਾਨੂੰ ਸੱਦਣ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਫਿਰ ਕਿਹੜੀਆਂ ਅਸੀਸਾਂ ਤੇ ਕਿਹੜੇ ਲੰਗਰ, ਨਾਲੇ ਲੰਗਰ ਸਭ ਵਾਸਤੇ ਸਾਂਝਾ ਹੁੰਦਾ। ਜੇ ਗੁਰੂ ਨਾਨਕ ਦਾ ਲੰਗਰ ਹੈ, ਸਭ ਨੂੰ ਖੁੱਲ੍ਹਾ ਸੱਦਾ ਦਿਓ ਵੀ ਮੈਂ 10,000 ਖਰਚਣਾ, ਆਓ ਭਾਈ ਜੀ ਦਾ ਜੀ ਕਰਦਾ ਆ ਕੇ ਸਿੱਖੋ। ਇਹ ਗੁਰੂ ਦਾ ਲੰਗਰ ਹੈ ਮੇਰਾ, ਜਿਹੜਾ ਸਮਝਦਾ ਮੇਰਾ ਲੰਗਰ ਹੈ ਉਹ ਫਿਰ ਖਾਸ ਖਾਸ ਨੂੰ ਸੱਦ ਲੈਂਦਾ, ਬਾਕੀਆਂ ਨੂੰ ਛੱਡ ਦਿੰਦਾ। ਜੇ ਗੁਰੂ ਦਾ ਲੰਗਰ ਹੈ ਉਹਦੇ ਵਾਸਤੇ ਆਮ ਖਾਸ ਸਾਰੇ ਇੱਕੋ ਨੇ। ਆਖੋ
ਸਤਨਾਮਗੁਰੂ।
ਅਸੀਂ ਆਪਣਾ ਹੀ ਲੰਗਰ ਲਾਉਂਦੇ ਹਾਂ, ਗੁਰੂ ਦਾ ਲੰਗਰ ਤੇ ਘੱਟ ਹੈ। ਗੁਰੂ ਦਾ ਲੰਗਰ ਨਹੀਂ, ਸਾਡਾ ਤੇ ਆਪਣਾ ਹੀ ਹੈ, ਗੁਰੂ ਦਾ ਤੇ ਹੈ ਹੀ ਨਹੀਂ। ਤੇ ਸਤ ਸੰਗਤ ਗਰੀਬ ਤੋਂ ਅਸੀਸ ਲਈਏ। ਗਰੀਬ ਦਾ ਮੂੰਹ ਗੁਰੂ ਕੀ ਗੋਲਕ ਹੈ, ਗਰੀਬ ਦਾ ਮੂੰਹ ਗੁਰੂ ਕੀ ਗੋਲਕ ਹੈ। ਮਾਤਾ ਪਿਤਾ ਦੀ ਅਸੀਸ ਬੜੀ ਵੱਡੀ ਹੁੰਦੀ ਹੈ। ਮਾਂ ਨੂੰ ਖੁਸ਼ ਕਰੋ, ਮਾਂ ਆਤਮਾ ਤੋਂ ਅਸੀਸ ਦੇ ਦੇਵੇ। ਪਿਤਾ ਨੂੰ ਖੁਸ਼ ਕਰੋ ਪੂਰਾ, ਪਿਤਾ ਆਤਮਾ ਤੋਂ ਸੀਸ ਦੇਵੇ, ਅੰਦਰੋਂ ਆਵਾਜ਼ ਹੋਵੇ ਆਵੇ ਬਾਪੂ ਦੇ, ਖੁਸ਼ ਹੋ ਕੇ ਕਹਿ ਦੇ, ਉਹਦੀ ਅਸੀਸ ਤਾਰ ਜਾਂਦੀ ਹੈ। ਤੇ ਗਰੀਬ ਦੀ ਬਦਦੁਆ ਕਈ ਵਾਰੀ ਮਾਰ ਵੀ ਜਾਂਦੀ ਹੈ, ਗਰੀਬ ਦੀ ਬਦਦੁਆ ਕਈ ਵਾਰੀ ਮਾਰ ਵੀ ਜਾਂਦੀ ਹੈ। ਤੇ ਅਸੀਸਾਂ ਜਦੇ ਕਦੇ ਕਦੇ ਨਾ ਕਦੇ ਸੇਵਾ ਕੀਤੀ, ਕਿਸੇ ਨੇ ਅਸੀਸ ਦਿੱਤੀ, ਆ ਸਤਿਗੁਰਾਂ ਦੇ ਚਰਨਾਂ ਵਿੱਚ 2 ਘੰਟੇ ਆ ਕੇ ਬਹਿ ਚੱਲੇ ਆ, ਇਹ ਸਾਡੇ ਕਰਮ ਜਮ੍ਹਾਂ ਹੋ ਗਏ ਆ, ਇਹਦਾ ਫਲ ਮਹਾਰਾਜ ਨੇ ਕਦੇ ਨਾ ਕਦੇ ਜ਼ਰੂਰ ਸਾਡੀ ਝੋਲੀ 'ਚ ਪਾਉਣਾ। ਇਹ ਨਹੀਂ ਹੋ ਸਕਦਾ ਮਹਾਰਾਜ ਸਾਡਾ ਹੱਕ ਰੱਖ ਲੈ, ਕਦੇ ਇਹ ਨਹੀਂ ਸੋਚਣਾ। ਅੱਜ ਮੈਂ ਗੁਰਦੁਆਰੇ ਗਿਆ, 2 ਘੰਟੇ ਬੈਠਾ ਰਿਹਾ ਉੱਥੇ ਜੀ, ਉਹ ਰਾਗੀ ਆਇਆ ਜੀ, ਉਹਦੀ ਬਸ ਜੀ ਗੱਲ ਬਣੀ ਤੇ ਹੈ ਨਹੀਂ, ਕੋਈ ਐਵੇਂ ਬਹਿ ਕੇ ਮੁੜ ਆਏ, ਨਹੀਂ ਇਹ ਨਹੀਂ ਕਹਿਣਾ ਗੱਲ। ਉੱਥੇ ਜੀ ਬਾਬੇ ਆਏ ਜੀ, ਸੰਤ ਆਏ ਜੀ, ਬੈਠੇ ਰਹਿ ਜੀ, ਅਸੀਂ ਕੋਈ ਸਮਝ ਤੇ ਆਈ ਨਹੀਂ, ਮੁੜ ਆਏ ਜੀ, ਬਸ ਗੱਲ ਬਣੀ ਨਹੀਂ, ਇਹ ਨਹੀਂ ਕਹਿਣਾ। ਕੋਈ ਹੋਵੇ ਭਾਵੇਂ, ਆਪਣੀ ਭਾਵਨਾ ਬਣਾ ਕੇ ਬੈਠੇ ਰਹੋ, ਜਿਹੜਾ 2 ਘੰਟੇ ਮਰ ਦੇ ਚਰਨਾਂ ਵਿੱਚ ਬਹਿ ਗਿਆ ਨਾ, ਇਹਦਾ ਫਲ ਜ਼ਰੂਰ ਮਿਲੇਗਾ। ਇੱਕ ਭਾਂਡਾ ਵੀ ਚੁੱਕ ਕੇ ਮਾਂਜ ਦਈਏ, ਉਹਦਾ ਵੀ ਫਲ ਮਹਾਰਾ ਬਖਸ਼ਦੇ ਆ, ਹੱਕ ਨਹੀਂ ਮਹਾਰਾ ਰੱਖਦੇ ਕਦੇ ਕਿਸੇ ਦਾ। ਮਹਾਰਾ ਕਹਿੰਦੇ ਨੇ, ਜਿਹਾ ਬੀਜਿਆ ਸੋ ਲੁਣਾ ਹੈ, ਕਰਮ ਸੰਭਦਾ ਖੇਤ, ਜਿਹੜਾ ਬੀਜੇਗਾ ਉਹ ਵੱਢੇਗਾ। ਇੱਕ ਗੱਲ ਯਾਦ ਰੱਖਣਾ, ਜੇ ਚੰਗੇ ਬੀਜ ਜਮ੍ਹਾਂ ਹੋ ਰਹੇ ਨੇ, ਹੱਥਾਂ ਨਾਲ ਕੰਨਾਂ ਨਾਲ ਬਾਣੀ ਸੁਣ ਰਹੇ ਹਾਂ, ਬੀਜ ਬੀਜਿਆ ਜਾ ਰਿਹਾ, ਇਹਦਾ ਫਲ ਵੱਢਾਂਗੇ ਇੱਕ ਦਿਨ। ਜੇ ਅੱਖਾਂ ਨਾਲ ਦਰਸ਼ਨ ਕਰ ਰਹੇ ਹਾਂ, ਇਹ ਅੱਖਾਂ ਨਾਲ ਵੀ ਬੀਜ ਬੀਜਿਆ ਜਾ ਰਿਹਾ, ਇਹਦਾ ਵੀ ਫਲ ਮਿਲੇਗਾ। ਜੇ ਜੀਭ ਨਾਲ ਬੋਲ ਰਹੇ ਹਾਂ, ਬੀਜ ਪਾ ਰਹੇ ਹਾਂ, ਇਹਦਾ ਫਲ ਮਿਲੇਗਾ। ਤੇ ਸਤਸੰਗ ਜੀ ਦੂਜਾ ਪੱਖ ਵੀ ਨਾਲ ਹੈ, ਜੇ ਚੰਗੇ ਹੋ ਰਹੇ ਨੇ ਨਾ, ਤੇ ਮਾੜੇ ਕਰਮ ਵੀ ਜਮ੍ਹਾਂ ਹੋ ਰਹੇ ਨੇ। ਜੇ ਫਲ ਚੰਗਿਆਂ ਦਾ ਮਿਲਣਾ ਹੈ, ਤੇ ਫਲ ਮਾੜਿਆਂ ਦਾ ਵੀ ਮਿਲੇਗਾ। ਹੁਣ ਅੱਜ ਕਈਆਂ ਨੇ ਚੰਗੇ ਕਰਾਏ ਨੇ, ਕਈਆਂ ਦਾ ਇਹ ਨਹੀਂ ਪਤਾ ਕੱਲ੍ਹ ਨੂੰ ਸ਼ਾਮ ਨੂੰ ਠੇਕੇ 'ਤੇ ਚਲੇ ਜਾਣ, ਫਿਰ ਉਹ ਵੀ ਤਾਂ ਜਮ੍ਹਾਂ ਹੋ ਰਿਹਾ ਨਾ ਨਾਲ। ਜੇ ਕਰ ਭਲਾ ਹੋ ਭਲਾ, ਅੰਤ ਭਲੇ ਦਾ ਭਲਾ ਹੈ ਨਾ, ਫਿਰ ਕਰ ਬੁਰਾ ਹੋ ਬੁਰਾ, ਅੰਤ ਬੁਰੇ ਦਾ ਬੁਰਾ ਵੀ ਹੈ। ਇਹ ਵੀ ਬੀਜ ਬੀਜਿਆ, ਇਹ ਵੀ ਜਮ੍ਹਾਂ ਕਰ ਲਿਆ, ਉਹਦਾ ਵੀ ਫਲ ਜ਼ਰੂਰ ਮਿਲਦਾ। ਅਤੇ ਉਹ ਬੀਜ ਹੀ ਨਾ ਬੀਜੀਏ ਜਿਹਦਾ ਫਲ ਸਾਨੂੰ ਭੋਗਣਾ ਪਵੇ। ਕਦੇ ਵੀ ਐਸਾ ਨਹੀਂ ਹੋ ਸਕਦਾ ਜਿਹੜਾ ਬੀਜੀਏ ਉਹ ਵੱਢਣਾ ਨਾ ਪਵੇ, ਜੋ ਬੀਜਿਆ ਵੱਢਣਾ ਪਏਗਾ। ਇੱਥੇ ਬੀਜ ਅੱਖਾਂ ਨਾਲ ਵੀ ਪੈਣਾ, ਕੰਨਾਂ ਨਾਲ ਵੀ ਪੈਣਾ, ਜੀਭ ਨਾਲ ਪੈਣਾ। ਜੀਭ ਨਾਲ ਚੰਗਾ ਬੋਲੋ, ਠੀਕ ਬੀਜ ਪੈ ਰਿਹਾ, ਚੰਗਾ ਬੀਜ ਪੈ ਰਿਹਾ। ਮਾੜਾ ਬੋਲੋ, ਮਾੜਾ ਬੀਜ ਵੀ ਬੀਜਿਆ ਗਿਆ, ਫਲ ਉਹਦਾ ਵੀ ਮਿਲੇਗਾ। ਅੱਖਾਂ ਨਾਲ ਚੰਗੇ ਦਰਸ਼ਨ ਕਰੋਗੇ, ਸੰਗਤ ਦੇ ਦਰਸ਼ਨ ਕਰੋ, ਗੁਰੂ ਸਾਹਿਬ ਦੇ ਦਰਸ਼ਨ ਕਰੋ, ਇਹ ਬੀਜ ਚੰਗਾ ਬੀਜ ਬੀਜਿਆ ਜਾ ਰਿਹਾ ਇਹਨਾਂ ਅੱਖਾਂ ਦੇ ਨਾਲ। ਮਾੜਾ ਵੇਖੋਗੇ ਉਹ ਵੀ ਤੇ ਬੀਜ ਬੀਜਿਆ ਜਾ ਰਿਹਾ। ਸਤਸੰਗ ਜੀ, ਜੀਵ ਨਾਲ ਚੰਗਾ ਬੋਲੋ, ਮਿੱਠਾ ਬੋਲੋ, ਬਾਣੀ ਵਿੱਚ ਬੋਲੋ, ਧਾਰਨਾ ਵਿੱਚ ਬੋਲੋ, ਬਾਣੀ ਪੜ੍ਹੋ, ਇਹ ਵੀ ਬੀਜ ਬੀਜਿਆ ਜਾ ਰਿਹਾ। ਇਸੇ ਜੀਵ ਨਾਲ ਲੋਕਾਂ ਨੂੰ ਗਾਲਾਂ ਕੱਢੀ ਜਾਣੀਆਂ, ਮਾੜੇ ਗੀਤ ਗਾਈ ਜਾਣੇ, ਇਹ ਵੀ ਤੇ ਬੀਜ ਬੀਜਿਆ ਜਾ ਰਿਹਾ। ਤੇ ਮਹਾਰਾਜ ਕਹਿੰਦੇ, ਪਿਆਰਿਆ ਯਾਦ ਰੱਖੀ, ਜੋ ਬੀਜੇਗਾ ਤੈਨੂੰ ਵੱਢਣਾ ਪੈਣਾ। ਬੜੇ ਲੋਕ ਐਸੇ ਨੇ ਗੁਰਦੁਆਰਿਆਂ ਵਿੱਚੋਂ ਵੀ ਚੋਰੀਆਂ ਕਰਦੇ ਨੇ, ਵੇਖਿਆ ਕਈ ਵਾਰੀ ਗੁਰਦੁਆਰੇ ਦੀ ਗੋਲਕ ਚੁੱਕੀ ਗਈ। ਬੜੇ ਥਾਵਾਂ ਤੇ ਇੱਦਾਂ ਵੀ ਹੁੰਦਾ, ਜੋੜੇ ਜੁੱਤੀਆਂ ਤੇ ਆਮ ਹੀ ਗਵਾਚਦੇ ਰਹਿੰਦੇ ਨੇ। ਸਾਡੇ ਦੁਕਾਨਾਂ ਤੇ ਆਮ ਕਰਕੇ ਜੇਬ ਬਹੁਤ ਕੱਟੀ ਜਾਂਦੀ, ਜੇਬ ਕਤਰੇ ਬਹੁਤ ਆਉਂਦੇ ਨੇ, ਉਹਨਾਂ ਨੂੰ ਪਤਾ ਵੀ ਇਕੱਠ ਜ਼ਿਆਦਾ ਹੁੰਦਾ, ਇਕੱਠ 'ਚ ਪਤਾ ਨਹੀਂ ਲੱਗਦਾ, ਬੜੀ ਚੋਰੀ ਹੁੰਦੀ ਵੇਖੀ। ਹੁਣ ਕਈ ਲੋਕ ਕਹਿੰਦੇ ਨੇ ਵੀ ਜਿਹੜਾ ਗੋਲਕ ਚੁੱਕ ਕੇ ਲੱਗਿਆ, ਜੇ ਗੁਰੂ 'ਚ ਸ਼ਕਤੀ ਹੈ ਤੇ ਫਿਰ ਗੁਰੂ ਉਹਦੀਆਂ ਲੱਤਾਂ ਬਾਹਾਂ ਕਿਉਂ ਨਹੀਂ ਭੰਨ ਦਿੰਦਾ, ਕਈ ਕਹਿੰਦੇ ਆ। ਜੇ ਗੁਰੂ 'ਚ ਸ਼ਕਤੀ ਆ, ਇੱਕ ਪਿੱਛੇ ਜੇ ਚੋਰੀ ਹੋ, ਕਹਿੰਦੇ ਬਾਬਾ ਜੀ ਫਿਰ ਸਜ਼ਾ ਮਿਲਣੀ ਚਾਹੀਦੀ, ਮਹਾਰਾਜ ਸਜ਼ਾ ਦੇਣ ਉਹਨੂੰ ਉੱਥੇ ਹੀ। ਆਹੋ ਗੁਰੂ ਤੇਰੇ ਵਰਗਾ ਨਾ ਵੀ ਲੱਤਾਂ ਤੋੜੇ, ਆਮ ਬੰਦਾ ਕੋਈ, ਮਹਾਰਾਜ ਨੇ ਨਹੀਂ ਕਹਿਣਾ ਮਰ ਨੂੰ, ਤੇ ਭਾਵੇਂ ਕੋਈ ਸ਼ਰਾਬੀ ਬੰਦਾ ਆ ਕੇ ਸਰੂਪ ਸਿਰ ਤੇ ਚੁੱਕ ਲੈ ਨਾ ਮਹਾਰਾਜ ਦੇ, ਤੇ ਮਰ ਤੇ ਤਾਂ ਵੀ ਕਹਿਣਗੇ ਚੱਲ ਭਾਈ ਜਿੱਧਰ ਨੂੰ ਚੱਲਦਾ ਚੱਲ, ਮੈਂ ਕੁਝ ਕਹਿਣਾ ਨਹੀਂ, ਯਾਦ ਰੱਖੀ ਤੇਰੇ ਕਰਮ ਨੇ ਤੈਨੂੰ ਮਾਫ
ਨਹੀਂ ਕਰਨਾ,
ਨਹੀਂ ਕਰਨਾ, ਮੈਂ ਨਹੀਂ ਕੁਝ ਕਹਿਣਾ, ਲੈ ਜਾ ਚੁੱਕ ਕੇ ਗੋਲਕ। ਪਰ ਜੋ ਬੀਜ ਬੀਜ ਚੱਲੇ ਆ ਨਾ, ਇਹਦਾ ਫਲ ਭੋਗਣਾ ਪੈਣਾ।
ਜੈਸਾ ਬੀਜੇਗਾ ਵੱਢੇਗਾ ਮਨਾ ਮੇਰਿਆ, ਫਲ ਤੇਰੇ ਕਰ ਮਾਰਾ। ਬੀਜੇਗਾ ਵੱਢੇਗਾ ਮਨਾ ਮੇਰਿਆ, ਫਲ ਤੇਰੇ ਕਰ ਮਨਾ ਮੇਰਿਆ। ਭੈਣੋ ਸਾਰੀਆਂ ਭੈਣਾਂ ਉਹਦਾ ਫਲ ਅਵਸ਼ ਮਿਲਦਾ। ਹੁਣ ਵੇਖਣਾ ਇਹ ਆ ਵੀ ਬੀਜ ਬੀਜਿਆ ਕਿਹੋ ਜਿਹਾ, ਕਰਮ ਕੀਤਾ ਕਿਹੋ ਜਿਹਾ। ਜੋ ਬੀਜਿਆ ਉਹ ਇੱਕ ਦਿਨ ਵੱਢਣਾ ਪੈਣਾ। ਪਰ ਹੈਰਾਨੀ ਦੀ ਗੱਲ ਇਹ ਆ, ਕੋਈ ਬੰਦਾ ਬੀਜੇ ਕਿੱਕਰ ਤੇ ਮੰਗੇ ਦਾਖਾਂ ਸੋਭਦਾ ਕਿਤੇ। ਇਸੇ ਕਰਕੇ ਬਾਬਾ ਫਰੀਦ ਜੀ ਕਹਿੰਦੇ ਨੇ, ਹੈਰਾਨੀ ਦੀ ਗੱਲ ਆ ਫਰੀਦਾ, ਲੋੜ ਹੈ ਦਾਖ ਬਜੋਰੀਆਂ, ਕਿੱਕਰ ਬੀਜੇ ਜੱਟ, ਠੰਡਾ ਉਨਕ ਧਾਏ ਦਾ ਪੈਂਦਾ ਲੋੜ ਹੈ ਭੱਟ। ਉਹ ਕਹਿੰਦੇ ਹੱਦ ਹੋ ਗਈ ਬਾਬਾ ਜੀ। ਫਰੀਦ ਜੀ ਕਹਿੰਦੇ ਆ, ਬੀਜਦਾ ਕਿੱਕਰ ਤੇ ਭਾਲਦਾ ਬਜੋਰ ਦੀਆਂ ਦਾਖਾਂ, ਇਹ ਕਿੱਦਾਂ ਹੋ ਸਕਦਾ? ਕਰਮ ਸਾਡੇ ਨੇ ਮਾੜੇ, ਸੁੱਖ ਅਸੀਂ ਸਾਰੇ ਹੀ ਭਾਲਦੇ, ਤੇ ਜੇ ਸੁੱਖ ਲੈਣਾ ਤੇ ਸੁੱਖ ਲੈਣ ਵਾਲਾ ਬੀਜ ਵੀ ਪਾਉਣਾ ਪਏਗਾ। ਹੁਣ ਤੁਸੀਂ ਸਵਾਲ ਕਰੋਗੇ, ਫਲਾਣਾ ਬੰਦਾ ਤੇ ਸ਼ਰਾਬ ਬੜੀ ਪੀਂਦਾ, ਮਾਇਆ ਤੇ ਬੜੀ ਉਹਦੇ ਕੋਲ, ਫਲਾਣਾ ਤੇ ਪੀਂਦਾ ਜੀ, ਕੋਠੀ ਉਹਦੀ ਏਡੀ ਵੱਡੀ, ਮੈਂ ਵਾਹਿਗੁਰੂ ਵੀ ਕਰਦਾ, ਮੇਰੀ ਛੋਟੀ ਜਿਹਾ ਮਕਾਨ ਆ ਮੇਰਾ, ਇਹ ਫਿਰ ਕਿੱਦਾਂ ਜੀ? ਸਾਧ ਸੰਗਤ ਜੀ, ਜੇ ਅੱਜ ਮਹਾਰਾਜ ਨੇ ਮਾਲੋ ਮਾਲ ਕੀਤਾ, ਅੱਜ ਕੋਠੀਆਂ ਨੇ, ਸਭ ਕੁਝ ਹੈ, ਇਹ ਬੀਜ ਕਿਤੇ ਨਾ ਕਿਤੇ ਬੀਜਿਆ ਹੋਣਾ। ਪਰ ਯਾਦ ਰੱਖਿਓ, ਜੇ ਦਾਤਾਂ ਪਾ ਕੇ ਅੱਜ ਦਾਤਾਂ ਦੇਣ ਵਾਲੇ ਨੂੰ ਭੁੱਲ ਗਏ, ਫਿਰ ਸਦਾ ਨਹੀਂ ਰਹਿਣੀਆਂ। ਉਹ ਫਿਰ ਕਹਿੰਦੇ ਨੇ, ਉੱਥੋਂ ਤੱਕ ਜੀ ਸਾਡੀ ਕੋਈ ਜ਼ਮੀਨ ਹੁੰਦੀ ਸੀ, ਸੀ ਕਹਿੰਦੇ ਫਿਰ ਹੁੰਦੀ ਨਹੀਂ, ਹੌਲੀ 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 ਸਭ ਕੁਝ ਚੱਲਿਆ ਜਾਂਦਾ। ਜਲ ਤੇ ਥਲ ਕਰ ਥਲ ਤੇ ਕੂਆ ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਗਰਾਵੇ, ਭੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਭੇਖਾਰੀ, ਖਲ ਮੂਰਖ ਤੇ ਪੰਡਤ ਕਰਬੋ ਪੰਡਤ ਤੇ ਮੁਗਧਾਰੀ, ਨਾਰੀ ਤੇ ਜੋ ਪੁਰਖ ਕਰਾਵੇ ਪੁਰਖਣ ਤੇ ਜੋ ਨਾਰੀ, ਕਹੋ ਕਬੀਰ ਸਾਧੂ ਕੋ ਪ੍ਰੀਤਮ ਤੇ ਸਮੂਰਤ ਬਲਿਹਾਰੀ। ਉਹ ਭਿਖਾਰੀਆਂ ਨੂੰ ਰਾਜੇ ਤੇ ਰਾਜਿਆਂ ਨੂੰ ਭਿਖਾਰੀ ਬਣਾ ਦਿੰਦਾ। ਤੇ ਸਾਧ ਸੰਗਤ ਯਾਦ ਰੱਖਣਾ, ਜਿਹਦੇ ਕੋਲ ਵਾਹਿਗੁਰੂ ਦਾ ਸਿਮਰਨ ਹੋਵੇ, ਜਿਹਦੇ ਕੋਲ ਬੰਦਗੀ ਹੋਵੇ, ਜਿਹਦੇ ਕੋਲ ਪੰਜ ਪਿਆਰਿਆਂ ਦੀ ਦੱਸੀ ਰਹਿਤ ਮਰਿਆਦਾ ਹੋਵੇ, ਜਿਹਦੇ ਕੋਲ ਨਿਤਨੇਮ ਹੋਵੇ, ਵੱਡੇ ਤੋਂ ਵੱਡਾ ਦੁੱਖ ਆਏਗਾ ਪਰ ਉਹਨੂੰ ਦੁਖੀ ਨਹੀਂ ਕਰ ਸਕੇ। ਵੱਡੇ ਤੋਂ ਵੱਡਾ ਦੁੱਖ, ਤਵੀਆਂ ਦੇ ਉੱਤੇ ਬੈਠੇ ਸਤਿਗੁਰੂ ਦੁਖੀ ਤੇ ਨਹੀਂ ਹੋਏ, ਕੰਡਿਆਂ ਤੇ ਪਏ ਸਤਿਗੁਰੂ ਦੁਖੀ ਤੇ ਨਹੀਂ ਹੋਏ। ਦੁੱਖ ਵੇਖਣ ਵਾਲੇ ਨੂੰ ਲੱਗਦਾ ਪਰ ਦੁੱਖ ਦੁਖੀ ਨਹੀਂ ਕਰ ਸਕਦਾ। ਰੋਗ ਹੋਏਗਾ ਪਰ ਰੋਗ ਦੁਖੀ ਨਹੀਂ ਕਰੇਗਾ। ਬਿਮਾਰੀਆਂ ਆਉਣਗੀਆਂ ਪਰ ਮਨ ਤੇ ਜੇ ਤੁਸੀਂ ਪੁੱਛੋਗੇ ਫਲਾਣਾ ਸਿਆ ਕਿਆ ਹਾਲ ਹੈ ਤੇਰਾ, ਨਿਤਨੇਮੀ ਹੋਵੇ, ਬਾਣੀ ਪੜਨ ਵਾਲਾ ਹੋਵੇ, ਰਹਿਤ ਮਰਿਆਦਾ ਹੋਵੇ ਉਹਦੇ ਕੋਲ, ਅੱਗੋਂ ਉਹਨੇ ਜਵਾਬ ਦੇਣਾ, ਜੀ ਚੜ੍ਹਦੀ ਕਲਾ ਆਖ ਸਤਨਾਮ
ਸ੍ਰੀ ਵਾਹਿਗੁਰੂ।
ਇਹ ਨਹੀਂ ਕਹਿੰਦਾ ਜੀ ਮਰ ਗਏ ਬੁਰਾ ਹਾਲ ਹੈ, ਤੇ ਜਿਹਦੇ ਕੋਲ ਸੇਵਾ ਸਿਮਰਨ ਨਹੀਂ, ਜਿਹਦੇ ਕੋਲ ਬੰਦਗੀ ਨਹੀਂ, ਉਹ ਕਰੋੜਾਂ ਰੁਪਏ ਦੀ ਕੋਠੀ ਵਿੱਚ ਬੈਠੇ ਨੂੰ ਪੁੱਛੋਗੇ ਕੀ ਹਾਲ ਹੈ, ਕਹਿੰਦਾ ਜੀ ਰਾਤ ਨੂੰ ਨੀਂਦ ਨਹੀਂ ਆਉਂਦੀ ਆਖੋ ਸਤਨਾਮ, ਨਾ ਦਿਨੇ ਚੈਨ ਆਵੇ, ਬੁਰਾ ਹਾਲ ਹੈ ਜੀ ਮੇਰਾ। ਤੇ ਸ਼ਾਂਤੀ ਤੇ ਬੰਦਗੀ ਨਾਲ, ਪੈਸੇ ਨਾਲ ਸੋਹਣੇ ਬੈੱਡ ਖਰੀਦੇ ਜਾ ਸਕਦੇ ਆ, ਪੈਸੇ ਨਾਲ ਸੁੱਖ ਦੀ ਨੀਂਦ ਨਹੀਂ ਖਰੀਦੀ ਜਾ ਸਕਦੀ, ਪੈਸੇ ਨਾਲ ਆਰਾਮ ਨਹੀਂ ਖਰੀਦਿਆ ਜਾ ਸਕਦਾ। ਸਤਸੰਗ ਜੀ, ਇਸ ਕਰਕੇ ਜ਼ਰੂਰੀ ਆ, ਜੋ ਸੁੱਖ ਕੋ ਚਾਹੇ ਸਦਾ ਸ਼ਰਨ ਆਰਾਮ ਕੀ ਲੇ। ਹੁਣ ਇੱਥੇ ਆਉਣ ਵਾਲਿਆਂ ਦੀ ਕਮੀ ਨਹੀਂ, ਵੇਖਣਾ ਤੇ ਆ ਵੀ ਭਾਵਨਾ ਕੀ ਹੈ ਸਾਡੀ, ਜਿਹੋ ਜਿਹੋ ਜੀ ਭਾਵਨਾ ਰੱਖ ਕੇ ਕੋਈ ਆਇਆ, ਜੈਸੋ ਜੈਸੋ ਭਾਵੋ ਤੈਸੀ ਕਾਮਨਾ ਪਜਾਵੇ, ਉਹੋ ਜਿਹਾ ਫਲ ਮਿਲਿਆ। ਅਸਾਮ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਗਏ ਅਸਾਮ ਵਿੱਚ, ਜਦੋਂ ਗੋਬਿੰਦ ਰਾਏ ਜੀ ਦਾ ਜਨਮ ਹੋਇਆ ਨਾ, ਮਹਾਰਾਜ ਉਹਨਾਂ ਦਿਨਾਂ ਵਿੱਚ ਅਸਾਮ ਗਏ ਹੋਏ ਸੀ, ਉੱਥੇ ਹੀ ਸੁਣਿਆ ਮਿਲਿਆ ਸੀ ਵੀ ਗੋਬਿੰਦ ਰਾਏ ਜੀ ਪ੍ਰਕਾਸ਼ ਜਨਮ ਹੋਇਆ। ਧਿਆਨ ਦਿਓ, ਅਸਾਮ ਦਾ ਰਾਜਾ ਔਰ ਰਾਣੀ ਗੁਰੂ ਤੇਗ ਬਹਾਦਰ ਮਹਾਰਾਜ ਕੋਲ ਆਏ,
ਗਲ ਵਿੱਚ ਪੱਲਾ ਪਾਇਆ, ਹੱਥ ਜੋੜੇ। ਮਹਾਰਾਜ ਨੇ ਵੇਖ ਕੇ ਪੁੱਛਿਆ, ਦੱਸੋ ਭਾਈ ਤੁਹਾਡੇ ਮਨ ਦੀ ਕੀ ਇੱਛਾ ਹੈ, ਕੀ ਜਾਚਨਾ ਕਰਨ ਵਾਸਤੇ ਆਏ? ਪਤੀ ਪਤਨੀ ਹੱਥ ਜੋੜ ਕੇ ਖੜ ਕੇ ਰੋਏ ਤੇ ਅਰਜ ਕੀਤੀ ਕਿ ਮਹਾਰਾਜ ਜੀ ਸਭ ਕੁਝ ਹੈ ਪਰ ਸਾਡੇ ਘਰ ਪੁੱਤਰ ਨਹੀਂ। ਰਤਨ ਬਥੇਰੇ ਨੇ ਪਰ ਸਭ ਤੋਂ ਵੱਡਾ ਰਤਨ ਤੇ ਪੁੱਤਰ ਹੀ ਹੁੰਦਾ ਨਾ। ਮਹਾਂਪੁਰਸ਼ ਕਹਿੰਦੇ ਹੁੰਦੇ ਸੀ, ਮਾਵਾਂ ਭਾਵੇਂ ਹੋਵਣ ਪਰੀਆਂ ਨਾਲ, ਹੁਸਨ ਦੇ ਡਕ ਡਕ ਭਰੀਆਂ ਚੰਗੇ ਘਰੀ, ਵਿਆਹੀਆਂ ਵਰੀਆਂ ਪਹਿਨਣ ਪੱਟ ਹੰਡਾਵਣ ਜਰੀਆਂ, ਪੂਰਾ ਕਦੇ ਸ਼ਿੰਗਾਰ ਨਾ ਹੋਵੇ ਜੇ ਲਾਲਾਂ ਦਾ ਗਲ ਵਿੱਚ ਹਾਰ ਨਾ ਹੋਵੇ ਤੇ ਪੁੱਤਰ ਦੀ ਦਾਤ ਬਖਸ਼ੋ। ਰਤਨ ਬਹੁਤ ਨੇ, ਹੀਰੇ ਜਵਾਹਰਾਤ ਬਹੁਤ ਨੇ ਪਰ ਸਭ ਤੋਂ ਵੱਡਾ ਰਤਨ ਤੇ ਮਾਤਾ ਪਿਤਾ ਵਾਸਤੇ ਉਹਨਾਂ ਦਾ ਪੁੱਤਰ ਹੁੰਦਾ, ਅੱਖੀਆਂ ਦਾ ਤਾਰਾ, ਬੁਢੇਪੇ ਦਾ ਸਹਾਰਾ ਤੇ ਕਿਰਪਾ ਕਰੋ। ਅਰਜ ਕੀਤੀ, ਮਹਾਰਾਜ ਮਿਹਰ ਕਰੋ, ਤੁਹਾਡੇ ਤੋਂ ਬਿਨਾਂ ਨਹੀਂ ਕੋਈ ਕਿਰਪਾ ਕਰ ਸਕਦਾ। ਜਾਣ ਸੁਨੀਆਂ ਰਾਜ ਦੀਆਂ ਗੱਦੀਆਂ, ਬਾਜੋ ਪਿਆਰੇ ਪੁੱਤਰਾਂ,
ਸੁਣੀਆਂ ਰਾਜ ਦੀਆਂ ਗੱਦੀਆਂ, ਬਾਜੋ ਪੁੱਤਰਾਂ ਦੇ।
ਬਹਾਦਰ ਮਹਾਰਾਜ ਦੇ ਚਰਨਾਂ 'ਚ ਬੇਨਤੀ ਕੀਤੀ। ਜਦੋਂ ਆ ਕੇ ਮਹਾਰਾਜ ਨੇ ਵੇਖਿਆ ਸ਼ਰਧਾ ਲੈ ਕੇ ਆਏ ਨੇ। ਆਸਾਮ ਦੇ ਰਾਜੇ ਨੇ ਕਿਹਾ ਮਹਾਰਾਜ ਜੀ ਤੁਹਾਡੇ ਹੱਥ ਆ ਸਭ ਕੁਛ, ਰਾਜਨ ਕਰਮਾਂ 'ਚ ਹੈ ਨਹੀਂ ਪੁੱਤ। ਆਸਾਮ ਦਾ ਰਾਜਾ ਕਹਿੰਦਾ ਮਹਾਰਾਜ ਜੀ ਕਿਰਪਾ ਕਰ ਦਿਓ, ਤੁਹਾਡੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਨੇ ਸੁਲੱਖਣੀ ਮਾਤਾ ਸੁਲੱਖਣੀ ਨੂੰ ਵੀ ਦਿੱਤੀ ਸੀ ਨਾ ਪੁੱਤਰ ਦੀ ਦਾਤ, ਉਹ ਇੱਕ ਲੈਣ ਆਈ ਸੀ, ਮਹਾਰਾਜ ਨੇ 7 ਦਿੱਤੇ ਸੀ, ਤੁਸੀਂ ਵੀ ਕਿਰਪਾ ਕਰੋ, ਤੁਸੀਂ ਵੀ ਤੇ ਉਸੇ ਗੱਦੀ ਦੇ ਮਾਲਕ ਹੋ, ਕਿਰਪਾ ਕਰਕੇ। ਮਾਤਾ ਸੁਲੱਖਣੀ ਵੀ ਕਹਿੰਦੇ ਆਈ ਸੀ, ਬੜੇ ਥਾਂ ਫਿਰੀ ਨਾ ਗੱਲ ਬਣੀ। ਇੱਕ ਦਿਨ ਤੁਰੀ ਆਵੇ ਅੱਗੋਂ ਭਾਈ ਗੁਰਦਾਸ ਜੀ ਮਿਲ ਪਏ, ਉਹ ਕਹਿੰਦੇ ਨੇ ਮਾਤਾ ਕਿੱਥੋਂ ਆ ਰਹੀ ਆ? ਕਹਿੰਦੀ ਬੜੇ ਥਾਵਾਂ ਤੇ ਗਈ, ਬੜੀ ਉਦਾਸੀ ਆ ਤੇਰੇ ਚਿਹਰੇ ਤੇ। ਕਹਿੰਦੀ ਪੁੱਤ ਨਹੀਂ ਹੈ? ਫਿਰ ਗੁਰੂ ਨਾਨਕ ਦੇ ਘਰ ਵੀ ਗਈ ਆ? ਕਹਿੰਦੇ ਨਹੀਂ ਗਈ। ਜਾ ਫਿਰ ਬੇਨਤੀ ਕਰ, ਜਾ ਕੇ ਛੇਵੇਂ ਪਾਤਸ਼ਾਹ ਕੋਲ ਜਾ, ਗੁਰੂ ਨਾਨਕ ਦੇ ਘਰ ਤੇ ਜਾਣਾ ਸੀ, ਉੱਥੋਂ ਸਭ ਕੁਛ ਮਿਲਦਾ। ਕਹਿੰਦੀ ਠੀਕ ਆ, ਚਲੀ ਗਈ। ਮਹਾਰਾਜ ਜੀ ਬੈਠੇ ਨੇ ਤੱਕ ਤੇ ਕਹਿੰਦੀ ਮਹਾਰਾਜ ਜੀ ਪੁੱਤਰ ਨਹੀਂ ਹੈ? ਸਤਿਗੁਰੂ ਕਹਿੰਦੇ ਮਾਤਾ ਤੇਰੇ ਕਰਮਾਂ 'ਚ ਲਿਖਿਆ ਨਹੀਂ, ਮੈਂ ਨਹੀਂ ਦੇ ਸਕਦਾ। ਮੋੜਾ ਹੀ ਅਜੇ ਕੱਚੀ ਸੀ ਸ਼ਰਧਾ, ਕੱਲ ਵੀ ਪੜ੍ਹੀ ਸੀ ਨਾ ਧਾਰਨਾ, ਕੱਟੀ ਜਾਵੇਗੀ 84, ਤੇਰੀ ਸ਼ਰਧਾ ਬਣਾ ਲੈ ਗੁਰਾਂ ਤੇ, ਸ਼ਰਧਾ ਵੀ ਹੋਣੀ ਚਾਹੀਦੀ। ਉਹ ਆ ਗਈ ਤੇ ਮੁੜ ਆਈ, ਭਾਈ ਸਾਹਿਬ ਮਿਲ ਪਏ ਅੱਗੋਂ ਰਾਜ। ਫੇਰ ਕਹਿੰਦੇ ਕਿਉਂ ਮਾਤ, ਕਿਉਂ ਬੀਬਾ ਆ ਗਈ ਮੁੜ ਕੇ? ਕਹਿੰਦੀ ਤੇਰੇ ਗੁਰੂ ਨੇ ਜਵਾਬ ਦੇ ਦਿੱਤਾ, ਸਾਡਾ ਵੀ ਕੰਮ ਏਦਾਂ ਹੀ ਹੈ, ਜੇ ਮਿਲ ਜਾਂਦਾ ਫਿਰ ਮੇਰਾ ਗੁਰੂ, ਨਹੀਂ ਤੇ ਫਿਰ ਤੇਰਾ ਗੁਰੂ। ਤੇਰੇ ਗੁਰੂ ਨੇ ਜਵਾਬ ਦੇ ਦਿੱਤਾ। ਕਹਿੰਦੇ ਅੱਛਾ ਮਾਤਾ, ਉੱਥੇ ਤੇ ਕੋਈ ਗਿਆ ਹੀ ਨਹੀਂ, ਆਇਆ ਹੀ ਨਹੀਂ, ਅੱਜ ਤੱਕ ਮੁੜੇ ਨਹੀਂ ਕੋਈ ਖਾਲੀ, ਤੈਨੂੰ ਕਿੱਦਾਂ ਜਵਾਬ ਮਿਲ ਗਿਆ? ਤੇਰਾ ਗੁਰੂ ਕਹਿੰਦਾ ਤੇਰੇ ਕਰਮਾਂ 'ਚ ਹੀ ਨਹੀਂ ਹੈ, ਮੈਂ ਮੁੜ ਆਈ। ਮਾਤਾ ਮਿਲ ਜਾਣਾ ਸੀ, ਮੰਗਣਾ ਨਹੀਂ ਆਇਆ ਤੈਨੂੰ। ਕਹਿੰਦੀ ਫਿਰ ਤੂੰ ਦੱਸ ਖਾਂ ਕਿਵੇਂ ਮੰਗਾਂ? ਤੇ ਭਾਈ ਸਾਹਿਬ ਕਹਿੰਦੇ ਕਲਮ ਲੈ ਜੀ, ਦਵਾਤ ਲੈ ਜੀ, ਲੈ ਜੀ ਵਿੱਚ ਸ਼ਾਹੀ ਪਾ ਕੇ, ਕਾਗਜ਼ ਲੈ ਜੀ ਤੇ ਆਖੀ ਜੀ ਉਦੋਂ ਨੇ ਜੇ ਲਿਖਿਆ ਤੇ ਹੁਣ ਲਿਖ ਦਿਓ, ਇੱਥੇ ਵੀ ਲਿਖਣ ਵਾਲੇ ਤੁਸੀਂ ਹੋ, ਉੱਥੇ ਵੀ ਲਿਖਣ ਵਾਲੇ ਤੁਸੀਂ ਹੋ, ਕਰੋ ਕਿਰਪਾ, ਬੇਨਤੀ ਕਰ। ਜਦੋਂ ਇੰਨੀ ਆਖਿਆ ਤੇ ਉਸੇ ਸਮੇਂ ਜਾਚ ਆ ਗਈ, ਕਹਿੰਦੇ ਮੰਗਣਾ ਵੀ ਕਿਸੇ ਕਿਸੇ ਨੂੰ ਆਉਂਦਾ। ਮਾਤਾ ਗਈ ਮਹਾਰਾਜ ਕੋਲ, ਕਹਿੰਦੀ ਮਹਾਰਾਜ ਜੀ ਪੁੱਤ ਵੀ ਹੈਨੀ, ਦੁੱਧ ਵੀ ਹੈਨੀ, ਮਾਇਆ ਵੀ ਹੈਨੀ। ਮਹਾਰਾਜ ਕਹਿੰਦੇ ਬੇਬੇ ਇੱਕ ਚੀਜ਼ ਮੰਗ ਲੈ, ਇੰਨਾ ਕੁਛ ਨਾ ਮੰਗ, ਜਾਂ ਤਾਂ ਦੁੱਧ ਮੰਗ ਜਾਂ ਪੁੱਤ ਮੰਗ ਜਾਂ ਮਾਇਆ ਹੀ ਮੰਗ। ਉਹ ਸੋਚਦੀ ਆ ਵੀ ਜੇ ਮੰਗਿਆ ਦੁੱਧ ਤੇ ਦੁੱਧ ਪੀ ਪੀ ਕੇ ਆ ਫਰਨਾ, ਇੰਨਾ ਦੁੱਧ ਕਿੰਨਾ ਕੁ ਪੀ ਪੀ ਚੱਲਾਂਗੇ? ਜੇ ਪੁੱਤ ਤੇ ਹੋਇਆ ਨਾ, ਦੁੱਧ ਦਾ ਕੀ ਫਾਇਦਾ ਫਿਰ ਜੇ ਬੱਚਾ ਹੀ ਨਾ ਹੋਇਆ? ਫਿਰ ਜੇ ਕਹਿ ਦਿੱਤਾ ਵੀ ਮੈਂ ਮੰਗ ਲਈ ਮਾਇਆ, ਤੇ ਮਾਇਆ ਦਾ ਵੀ ਕੀ ਫਾਇਦਾ, ਪੁੱਤ ਤੇ ਹੈ ਨਹੀਂ, ਮਾਇਆ ਨਾਲ ਕੀ ਕਰਾਂਗੇ? ਜੇ ਮੰਗ ਲਿਆ ਪੁੱਤ ਤੇ ਜਿੱਦਾਂ ਅਸੀਂ ਭੁੱਖੇ ਮਰਦੇ ਐਵੇਂ ਉਹ ਭੁੱਖਾ ਮਰੂ, ਫਿਰ ਵੀ ਕੋਈ ਫਾਇਦਾ ਨਹੀਂ। ਮਹਾਰਾਜ ਕਹਿੰਦੇ ਇੱਕ ਚੀਜ਼ ਮੰਗ। ਕਹਿੰਦੇ ਮਹਾਰਾਜ ਜੀ ਇੱਕੋ ਹੀ ਬੇਨਤੀ ਮੇਰੀ। ਕੀ? ਇੱਕੋ ਹੀ ਮੰਗ ਮੰਗੂ। ਕਹਿੰਦੇ ਕੀ? ਸੋਨੇ ਦੀ ਮਧਾਣੀ ਹੋਵੇ, ਆਪਣੀ ਆਪਣੀ ਨੂੰਹ ਨੂੰ ਦੁੱਧ ਰਿੜਕਦੀ ਵੇਖਾਂ। ਇੱਕੋ ਹੀ ਮੰਗ ਹੈ ਨਾ ਵੀ ਵੇਖਣਾ ਹੈ ਮੈਂ ਕੁਛ। ਕੀ? ਸੋਨੇ ਦੀ ਮਧਾਣੀ ਹੋਵੇ, ਨੂੰਹ ਨੂੰ ਦੁੱਧ ਰਿੜਕਦੀ ਵੇਖਾਂ। ਸਾਰਾ ਕੁਝ ਹੀ ਮੰਗ ਲਿਆ। ਰਿੜਕੂ ਤਾਂ ਜੇ ਦੁੱਧ ਹੋਊ, ਸੋਨੇ ਦੀ ਮਧਾਣੀ ਤਾਂ ਹੋਊ ਜੇ ਸਤਸੰਗ ਜੀ ਬਹੁਤੀ ਮਾਇਆ ਹੋਏਗੀ ਘਰ 'ਚ, ਉਹੀ ਸੋਨੇ ਦੀ ਮਧਾਣੀ ਪਾਊ, ਤੇ ਨੂੰਹ ਤਾਂ ਹੋਊ ਜੇ ਪੁੱਤ ਹੋਊ ਅਖੋ
ਸਤਨਾਮ।
ਮੰਗ ਲਿਆ ਸਾਰਾ ਕੁਝ, ਇੱਕੋ ਗੱਲ ਜੀ ਖਿਮਾ ਕਰਨਾ, ਮਿਲ ਸਭ ਕੁਝ ਆਉਂਦਾ, ਸਾਨੂੰ ਮੰਗਣਾ ਨਹੀਂ ਆਉਂਦਾ। ਬੇਬੇ ਮਾਤਾ ਮਿਲ ਜਾਏਗਾ ਸਭ ਕੁਛ, ਮੰਗ ਜਾ ਕੇ। ਕਹਿੰਦੀ ਕਿੱਦਾਂ ਮੰਗਾ? ਤੂੰ ਜਾਚ ਦੱਸ ਦੇ, ਕਾਗਜ਼ ਕਲਮ ਦਵਾਤ ਲੈ ਜਾ, ਸ਼ਾਹੀ ਲੈ ਜਾ ਵਿੱਚ ਪਾ ਕੇ, ਕਹਿ ਜੇ ਉੱਥੇ ਨਹੀਂ ਲਿਖਿਆ ਹੁਣ ਲਿਖ ਦਿਓ। ਕਹਿੰਦੀ ਸੱਚ, ਉਦਾਂ ਹੀ ਗਈ ਮਾਤਾ। ਫਿਰ ਘੋੜੇ ਦੀਆਂ ਬਾਗਾਂ ਫੜ ਲਈਆਂ, ਮਹਾਰਾਜ ਜੀ ਲੱਗੇ ਸੀ ਸ਼ਿਕਾਰ ਖੇਡਣ ਜਾਣ। ਕਹਿੰਦੇ ਮਾਤਾ ਦੱਸ, ਮਹਾਰਾਜ ਜੀ ਕਿਰਪਾ ਕਰੋ, ਤੈਨੂੰ ਕੱਲ ਜਵਾਬ ਦੇ ਦਿੱਤਾ, ਤੂੰ ਅੱਜ ਫੇਰ ਆ ਗਈ। ਕਹਿੰਦੀ ਮਹਾਰਾਜ ਜੀ ਬੇਨਤੀ ਆ ਬਈ, ਇੱਥੇ ਵੀ ਲਿਖਣ ਵਾਲੇ ਤੁਸੀਂ ਹੋ, ਉੱਥੇ ਵੀ ਲਿਖਣ ਵਾਲੇ ਤੁਸੀਂ ਹੋ। ਮਹਾਰਾਜ ਕਹਿੰਦੇ ਵੀ ਕੱਲ ਤੇ ਮੁੜ ਗਈ ਸੀ, ਇਹਨੂੰ ਕੋਈ ਵਿਚੋਲਾ ਮਿਲ ਗਿਆ ਜਾਪਦਾ। ਕੱਲ ਤੇ ਮੁੜ ਗਈ, ਕਲਮ ਚੁੱਕੀ, ਦਵਾਤ ਚੁੱਕੀ, ਕਾਗਜ਼ ਫੜ ਲਿਆ, ਘੋੜੇ ਤੇ ਚੜੇ ਨੇ, ਸਵਾਰ ਹੋਏ ਮਹਾਰਾਜ ਜੀ, ਏਕਾ ਪਾਇਆ। ਕਈ ਇਤਿਹਾਸਕਾਰਾਂ ਨੇ ਲਿਖਿਆ ਕਹਿੰਦੇ ਘੋੜੇ ਨੇ ਪੈਰ ਹਿਲਾਤਾ, ਏਕੇ ਤੋਂ ਸਾਤਾ ਬਣ ਗਿਆ। ਨਾਲੇ ਤੇ ਕਹਿੰਦੇ ਆ ਵੀ ਭੈ ਵਿੱਚ ਪਵਨ ਵਹੈ ਸਦ ਵਾਓ, ਭੈ ਵਿੱਚ ਚੱਲਾ ਹੈ ਲੱਖ ਦਰੀ ਆਓ। ਹਵਾ ਵੀ ਉਹਦੇ ਹੁਕਮ 'ਚ ਚੱਲਦੀ ਹੈ, ਪਾਣੀ ਵੀ ਉਹਦੇ ਹੁਕਮ 'ਚ ਚੱਲਦਾ, ਘੋੜਾ ਹੁਕਮ ਤੋਂ ਬਿਨਾ ਹੀ ਤੁਰਿਆ ਫਿਰਦਾ। ਮਹਾਰਾਜ ਇੱਕ ਪੁੱਤ ਦੇਣਾ ਚਾਹੁੰਦੇ ਹੋਣ ਤੇ ਘੋੜੇ ਦੀ ਕੀ ਹਿੰਮਤ ਆ, ਘੋੜਾ ਪੈਰ ਹਿਲਾ ਦੂ? ਨਹੀਂ, ਏਕਾ ਪਾਇਆ ਮਹਾਰਾਜ ਨੇ। ਪਿੱਛੇ ਖੜੇ ਸੀ ਭਾਈ ਗੁਰਦਾਸ ਜੀ, ਕਹਿੰਦੇ ਮਹਾਰਾਜ ਜੀ ਇੱਕ ਪੁੱਤ ਦਿਓਗੇ? ਮਾਤਾ ਨੇ ਸਾਲਕ ਨੂੰ ਆ ਜਾਣਾ, ਜੋੜੀ ਰਲਾ ਦਿਓ, ਉਦੋਂ ਜ਼ਿਆਦਾ ਬੱਚੇ ਹੁੰਦੇ ਸੀ, ਫਿਰ ਆ ਜਾਏਗੀ ਮਹਾਰਾਜ, ਫਿਰ ਕਿਰਪਾ। ਮਹਾਰਾਜ ਇੱਦਾਂ ਕਰੋ ਜੀ, ਮਾਤਾ ਦੇ ਵੀ ਗੇੜੇ ਨਾ ਲਵਾਓ, ਆਪਾਂ ਨੂੰ ਵੀ ਮਾਂ ਬਾਰ ਬਾਰ ਕਹੇਗੀ ਏਕਾ ਤੇ ਪਾਇਆ ਹੀ, ਘੁੰਡੀ ਜੀ ਮਰੋੜ ਕੇ ਸਾਦਾ ਬਣਾ ਦੇ। ਮਹਾਰਾਜ ਕਹਿੰਦੇ ਬਾਬਾ ਭਾਈ ਸਾਹਿਬ ਜੀ ਇਹ ਜਿਹੜੇ ਤੁਸੀਂ ਸਿਫਾਰਿਸ਼ ਕਰਦੇ, ਮੈਨੂੰ ਲੱਗਦਾ ਤੁਸੀਂ ਸਿਖਾ ਕੇ ਭੇਜਿਆ ਮਾਤਾ ਨੂੰ। ਕਹਿੰਦੇ ਮਹਾਰਾਜ ਜੋ ਮਰਜ਼ੀ ਸਮਝ ਲਓ, ਸੇਵਾਦਾਰ ਦਾ ਤੇ ਫਰਜ਼ ਬਣਦਾ, ਬੇਨਤੀ ਕਰਨੀ, ਕਿਰਪਾ ਕਰੋ। ਫਿਰ ਮਹਾਰਾਜ ਨੇ 7 ਪੁੱਤ ਦਿੱਤੇ ਸੀ ਮਾਤਾ ਨੂੰ। ਭਾਵਨਾ ਵਾਲਿਆਂ ਦੀ ਗੱਲ ਆ, ਆ ਪਹੀੜ ਨਗਰ ਕੋਈ ਦੂਰ ਨਹੀਂ ਜਿੱਥੇ ਸੰਤ ਮਹਾਰਾਜ ਦੇ ਦੀਵਾਨ ਲੱਗੇ ਰਾੜਾ ਸਾਹਿਬ ਵਾਲਿਆਂ ਦੇ, ਤੇ ਦੀਵਾਨ ਦੇ ਵਿੱਚ ਸਮਾਪਤੀ ਕਰਕੇ ਜਲ ਪਾਣੀ ਛਕਣ ਗਏ ਤੇ ਮਹਾਂਪੁਰਸ਼ ਇੱਦਾਂ ਘਰ ਵਿੱਚ ਬੈਠੇ ਸੀ ਗੁਰਮੁਖ ਪਿਆਰਿਆਂ ਦੇ ਪਰਿਵਾਰ ਦੇ ਘਰ ਵਿੱਚ ਔਰ ਉੱਥੇ ਫਿਰ ਉਹ ਜਦੋਂ ਜਲ ਪਾਣੀ ਛੱਕ ਕੇ ਲੱਗੇ ਉੱਠਣ ਰੱਖੜੀ ਦਾ ਦਿਨ ਸੀ ਕਹਿੰਦੇ ਇੱਕ ਨਿੱਕੀ ਜਿਹੀ ਬੱਚੀ ਦਰਵਾਜ਼ੇ 'ਚ ਖੜੀ ਰੋ ਰਹੀ ਆ ਮਹਾਂਪੁਰਸ਼ ਕਹਿੰਦੇ ਬੇਟਾ ਕਿਉਂ ਰੋ ਰਹੀ ਆ ਨੇੜੇ ਸੱਦ ਕੇ ਕੀ ਹੋਇਆ ਉਹ ਕਹਿੰਦੀ ਬਾਬਾ ਜੀ ਕਿਰਪਾ ਕਰੋ ਅੱਜ ਰੱਖੜੀ ਆ ਤੇ ਸਾਰੀਆਂ ਭੈਣਾਂ ਆਪਣੇ ਵੀਰਾਂ ਦੇ ਗੁੱਟਾਂ ਤੇ ਰੱਖੜੀਆਂ ਬੰਨਦੀਆਂ ਨੇ ਤੇ ਮੈਂ ਗਾਨੇ ਬਣਾਏ ਤੇ ਮੇਰੀਆਂ ਸਹੇਲੀਆਂ ਕਹਿੰਦੀਆਂ ਨੇ ਤੇਰੇ ਗਾਨਿਆਂ ਦਾ ਕੀ ਫਾਇਦਾ ਵੀਰ ਤੇ ਹੈ ਨੀ ਬੰਨੇਗੀ ਕਿਹਨੂੰ ਮੈਨੂੰ ਮਜ਼ਾਕ ਕਰਦੀਆਂ ਨੇ ਮਿਹਣੇ ਮਾਰਦੀਆਂ ਨੇ ਫਿਰ ਰੋਣ ਲੱਗ ਪਈ ਮਹਾਂਪੁਰਸ਼ਾਂ ਨੇ ਚੁੱਪ ਕਰਾਇਆ ਅੱਗੋਂ ਪਤਾ ਕੀ ਕਹਿੰਦੀ ਕਹਿੰਦੀ ਜੀ ਮੇਰਾ ਚਾਚਾ ਰਹਿੰਦਾ ਤੁਹਾਡੇ ਕੋਲ ਉਹਨੂੰ ਤੁਸੀਂ ਪੱਕਾ ਰੱਖ ਲਓ ਮੈਨੂੰ ਉਹਦੇ ਵੰਡੇ ਇੱਕ ਵੀਰ ਦੇ ਜੋ ਉਹ ਚਾਚਾ ਕੌਣ ਸੀ ਉਹ ਸੰਤ ਮਹਾਰਾਜ ਭੋਰਾ ਸਾਹਿਬ ਵਾਲੇ ਬਾਬਾ ਤੇਜਾ ਸਿੰਘ ਜੀ ਜਿਹੜੇ ਅੱਜ ਮੌਜੂਦਾ ਨੇ ਉਹ ਕਹਿੰਦੇ ਮੇਰਾ ਉਹਨੂੰ ਚਾਚੇ ਨੂੰ ਰੱਖ ਲਓ ਤੁਸੀਂ ਉਹਦੇ ਵੰਡੇ ਵੀਰ ਦੇ ਜੋ ਮੈਨੂੰ ਮਹਾਂਪੁਰਸ਼ ਕਹਿੰਦੇ ਕੋਈ ਨੀ ਬੱਚੇ ਫਿਕਰ ਨਾ ਕਰ ਆ ਗੁੱਟ ਅੱਗੇ ਕਰਤਾ ਕਹਿੰਦੇ ਐਤਕੀ ਮੇਰੇ ਬੰਨਦੇ ਗਾਂ ਦੀ ਰੱਖੜੀ ਨੂੰ ਬਣਾਉਣ ਵਾਲਾ ਆਜੂ
ਸਤਿ ਸ੍ਰੀ ਅਕਾਲ
ਇਹ ਭੀੜ ਨਗਰ ਕੋਈ ਦੂਰ ਨਹੀਂ ਉੱਥੇ ਜਾ ਕੇ ਅੱਜ ਵੀ ਪਤਾ ਕਰ ਲਓ ਮਹਾਂਪੁਰਖਾਂ ਨੇ ਬਚਨ ਕੀਤਾ ਸੀ ਸੋ ਕਹਿਣ ਦਾ ਭਾਵ ਇਹ ਆ ਉਹਨਾਂ ਕੋਲ ਪਾਵਰ ਹੁੰਦੀ ਆ ਤੇ ਇਹੋ ਜਿਹੇ ਰੱਬ ਦੇ ਪਿਆਰੇ ਮਸਾਂ ਮਿਲਦੇ ਭਾਗਾਂ ਨਾਲ ਪਰ ਕਦਰ ਕਿਸੇ ਵਿਰਲੇ ਵਿਰਲੇ ਨੂੰ ਹੁੰਦੀ ਘਰ ਘਰ ਫਿਰਦੇ ਨੇ ਟੋਲੇ ਵਿਹੰਗਵਾਂ ਦੇ ਈਸ਼ਰ ਸਿੰਘ ਨਾ ਹੋਣਗੇ ਸੰਤ ਘਰ ਘਰ ਇਹੋ ਜਿਹੇ ਸਾਧੂ ਭਾਈ ਬਾਰ ਬਾਰ ਦੁਨੀਆਂ ਤੇ ਨਹੀਂ ਆਉਂਦੇ
ਉਹ ਕਰਮਾਂ ਦੇ ਸੌਦੇ ਨੇ ਐਵੇਂ ਨਹੀਂ ਸਾਧੂ ਮਿਲਦੇ
ਪਖੰਡੀਆਂ ਦੀ ਨਹੀਂ ਗੱਲ ਮਹਾਂਪੁਰਖਾਂ ਦੀ ਹੈ ਜਿਨ੍ਹਾਂ ਦੀ ਕਮਾਈ ਆ ਜਿਨ੍ਹਾਂ ਦਾ ਜੀਵਨ ਆ ਜੋ ਸੰਤ ਬਾਬਾ ਈਸ਼ਰ ਸਿੰਘ ਮਹਾਂਪੁਰਖਾਂ ਦਾ ਜੀਵਨ ਸੀ ਭਾਈ ਇਹੋ ਜਿਹਾ ਸਾਧੂ ਉਹ ਕੌਣ ਨੇ ਜਿਨ੍ਹਾਂ ਨਾ ਵਿਸਰੇ ਨਾਮ ਸੇ ਕਨੇਹਿਆ ਭੇਦ ਨਾ ਜਾਣੋ ਮੂਲ ਸਾਈਂ ਦੇ ਉਹ ਜਿਹੜੀ ਬੱਚੀ ਨੂੰ ਮਹਾਂਪੁਰਸ਼ਾਂ ਨੇ ਕਿਹਾ ਸੀ ਆਉਂਦੇ ਸਾਲ ਨੂੰ ਬਣਾਉਣ ਵਾਲਾ ਆ ਜਾਏਗਾ ਜਦੋਂ ਉਹਨੇ ਆਉਂਦੇ ਸਾਲ ਨੂੰ ਆਪਣੇ ਵੀਰ ਨੂੰ ਗੋਦੀ 'ਚ ਚੁੱਕਿਆ ਹੋਣਾ ਹੈ ਉਹ ਕਿਵੇਂ ਭੁੱਲ ਜਾਏਗੀ ਉਹਨੇ ਤੇ ਸਾਰੀ ਜ਼ਿੰਦਗੀ ਕਹਿੰਦੇ ਰਹਿਣਾ ਜਿਹਦਾ ਜੀਵਨ ਮਹਾਂਪੁਰਖਾਂ ਨੇ ਬਣਾਇਆ ਹੋਵੇ ਭੁੱਲੇ ਨੂੰ ਰਸਤੇ ਪਾਇਆ ਹੋਵੇ ਸੱਚ ਦਾ ਰਾਹ ਵਿਖਾਇਆ ਹੋਵੇ ਖੰਡੇ ਬਾਟੇ ਦਾ ਅੰਮ੍ਰਿਤ
ਛਕਾਇਆ ਹੋਵੇ
ਉਹ ਤੇ ਕਹਿੰਦਾ ਹੀ ਆ ਫਿਰ ਰੱਬ ਦਾ ਦੂਜਾ ਰੂਪ ਸਾਧੂ ਹੁੰਦੇ ਨੇ ਰੱਬ ਦਾ ਦੂਜਾ ਰੂਪ ਸਾਧੂ ਹੁੰਦੇ
ਨੇ
ਹਾਂਜੀ ਕਮਾਈ ਮਾਈ ਵਾਲਾ ਹੋਵੇ ਕੋਈ ਤੇ ਪਛਾਣਨ ਵਾਲੀ ਅੱਖ ਪਛਾਣਦੀ ਹੈ, ਜਿਨ੍ਹਾਂ ਕੋਲ ਗਿਆਨ ਹੈ ਨਾ, ਜਿਨ੍ਹਾਂ ਨੂੰ ਬਖਸ਼ਿਸ਼ ਹੈ, ਜਿਨ੍ਹਾਂ ਕੋਲ ਉਹ ਪਛਾਣਦੇ ਨੇ। ਤੇ ਅਰਜ ਕੱਲ ਵੀ ਕੀਤੀ ਸੀ ਭਾਈ, ਸਾਧੂ ਪੈਂਟ ਸ਼ਰਟ ਵਿੱਚ, ਸਾਧੂ ਕੁੜਤੇ ਪਜਾਮੇ ਵਿੱਚ, ਸਾਧੂ ਸਾਧਸੰਗ ਜੀ ਕਿਸੇ ਵੀ ਭੇਸ ਵਿੱਚ ਹੋ ਸਕਦਾ, ਕੋਈ ਜ਼ਰੂਰੀ ਨਹੀਂ ਕਿ ਉਹ ਚੋਲਾ ਹੀ ਪਾਊ ਤੇ ਤਾਂ ਹੀ ਸਾਧੂ ਬਣੋ। ਧਿਆਨ ਦਿਓ, ਮਹਾਂਪੁਰਖਾਂ ਦਾ ਜੀਵਨ ਸੀ ਏਦਾਂ ਹੀ। ਅਸਾਮ ਦਾ ਰਾਜਾ ਕਹਿੰਦਾ, ਮਹਾਰਾਜ ਜੀ ਛੇਵੇਂ ਪਾਤਸ਼ਾਹ ਵੇਲੇ ਆਪ ਜੀ ਨੇ ਕਿਰਪਾ ਕੀਤੀ ਛੇਵੇਂ ਰੂਪ ਚ, ਹੁਣ ਮੇਰੇ ਤੇ ਮਿਹਰ ਕਰੋ। ਸਤਿਗੁਰ ਖੁਸ਼ ਹੋ ਗਏ, ਗੁਰੂ ਦੀ ਖੁਸ਼ੀ ਬੜੀ ਵੱਡੀ ਚੀਜ਼ ਹੁੰਦੀ। ਮਹਾਰਾਜ ਕਹਿੰਦੇ, ਅੱਛਾ ਲੈ ਬਈ ਨੇੜੇ ਆ ਜਾ। ਰਾਜਾ ਨੇੜੇ ਹੋ ਗਿਆ। ਗੁਰੂ ਘਰ ਦੀ ਮੋਹਰ, ਇੱਕ ਓਅੰਕਾਰ ਵੀ ਲਿਖਿਆ ਵਿੱਚ, ਮੋਹਰ ਚੁੱਕੀ ਉਹਦੇ ਮੱਥੇ ਤੇ ਲਾ ਦਿੱਤੀ। ਕਹਿੰਦੇ ਲੈ ਸਾਲ ਬਾਅਦ ਪੁੱਤ ਹੋਊ ਉਹਦੇ ਮੱਥੇ ਵਿੱਚ ਸਾਡੀ ਮੋਹਰ ਲੱਗੀ ਹੋਈ ਹੋਵੇਗੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਮੋਹਰ ਉਹਦੇ ਮੱਥੇ ਚ ਹੋਏਗੀ। ਬੜਾ ਚਾਅ ਚੜਿਆ, ਘਰ ਚੱਲੇ ਗਏ। ਮਹਾਰਾਜ ਵਾਪਸ ਗਏ ਫਿਰ ਅਨੰਦਪੁਰ ਸਾਹਿਬ। ਸਾਲ ਬਾਅਦ ਪੁੱਤ ਨੇ ਜਨਮ ਲਿਆ। ਮਰ ਨੇ ਕਿਹਾ ਸੀ ਰਤਨ ਬੜੇ ਨੇ ਤੇਰੇ ਕੋਲ, ਪੁੱਤਰ ਵੀ ਰਤਨ ਹੈ, ਵੱਡਾ ਰਤਨ ਹੈ, ਤੈਨੂੰ ਪ੍ਰਾਪਤ ਹੋਏਗਾ ਸਾਲ ਦੇ ਬਾਅਦ। ਜਦੋਂ ਪੁੱਤ ਨੇ ਜਨਮ ਲਿਆ, ਮੱਥੇ ਵਿੱਚ ਸਤਿਗੁਰਾਂ ਦੀ ਲਾਈ ਮੋਹਰ ਲੱਗੀ ਹੋਈ ਹੈ ਤੇ ਸਾਧ ਸੰਗਤ ਉਹਦਾ ਨਾਮ ਹੀ ਫਿਰ ਰਤਨ ਰਾਏ ਰੱਖਿਆ। ਮਹਾਰਾਜ ਨੇ ਕਿਹਾ ਸੀ ਪੁੱਤਰ ਰਤਨ ਦੀ ਪ੍ਰਾਪਤੀ ਹੋਏਗੀ, ਤੈਨੂੰ ਰਤਨ ਰਾਏ ਫਿਰ ਉਹਦਾ ਨਾਮ ਰੱਖਿਆ। ਅਸਾਮ ਦਾ ਰਾਜਾ ਖੁਦ ਚੜ੍ਹਾਈ ਕਰ ਗਿਆ। ਗੁਰੂ ਤੇਗ ਬਹਾਦਰ ਮਹਾਰਾਜ ਦੀ ਵੀ ਸ਼ਹੀਦੀ ਹੋ ਗਈ ਦਿੱਲੀ ਚ। ਉਧਰ ਗੋਬਿੰਦ ਰਾਏ ਜੀ ਇੱਕ ਸਾਲ ਵੱਡੇ ਨੇ ਰਤਨ ਰਾਏ ਤੋਂ, ਇੱਕ ਸਾਲ ਵੱਡੇ ਸੀ ਗੋਬਿੰਦ ਰਾਏ ਜੀ, ਗੁਰੂ ਗੋਬਿੰਦ ਸਿੰਘ ਮਹਾਰਾਜ। ਉਧਰ ਰਤਨ ਰਾਏ ਵੀ ਜਵਾਨ ਹੁੰਦਾ ਗਿਆ, ਪਿਤਾ ਚੜ੍ਹਾਈ ਕਰ ਗਿਆ। ਇੱਧਰ ਗੁਰੂ ਤੇਗ ਬਹਾਦਰ ਸਾਹਿਬ ਵੀ ਸੱਚਖੰਡ ਚਲੇ ਗਏ। ਇੱਕ ਦਿਨ ਰਤਨ ਰਾਏ ਕੇਸ ਵਾਹ ਰਿਹਾ, ਰਾਜਾ ਰਾਜਕੁਮਾਰ, ਉਹ ਕੇਸ ਵਾਹੁੰਦੇ ਵਾਹੁੰਦੇ ਦਾ ਮੱਥੇ ਤੇ ਨਿਗਾਹ ਪਈ, ਚਟਾਕ ਨਜ਼ਰ ਆਇਆ। ਆਪਣੀ ਮਾਂ ਨੂੰ ਪੁੱਛਿਆ, ਮਾਤਾ ਬਚਪਨ ਵਿੱਚ ਡਿੱਗਿਆ ਸੀ ਮੈਂ, ਕਿਤੇ ਸੱਟ ਲੱਗੀ ਸੀ ਮੇਰੇ? ਕਹਿੰਦੇ ਨਹੀਂ। ਆ ਫਿਰ ਨਿਸ਼ਾਨ ਕਾਹਦਾ? ਮਾਂ ਨੇ ਕਿਹਾ ਵਿਖਾ ਨੇੜੇ ਆਇਆ, ਤੇ ਮਾਂ ਕਹਿਣ ਲੱਗੀ ਪੁੱਤ ਇਹ ਤੇ ਗੁਰੂ ਕੀ ਮੋਹਰ ਹੈ। ਆਖੋ
ਸਤਨਾਮ,
ਇਹ ਤੇ ਗੁਰੂ ਕੀ ਮੋਹਰ ਆ। ਜਦੋਂ ਅੰਮ੍ਰਿਤ ਛਕਾਇਆ ਜਾਂਦਾ ਨਾ ਪਿਆਰਿਓ, ਉਦੋਂ ਕਿਹਾ ਜਾਂਦਾ ਖਾਲਸਾ ਜੀ ਕੇਸਾਂ ਦੀ ਬੇਅਦਬੀ ਨਾ ਕਰਿਓ। ਕਿਉਂ? ਕਿਉਂਕਿ ਇਹ ਕੇਸ ਗੁਰੂ ਕੀ ਮੋਹਰ ਹਨ। ਮੋਹਰ ਤੋਂ ਬਿਨਾਂ ਪੈਸਾ ਕਿਸ ਕੰਮ? ਕੇਸਾਂ ਤੋਂ ਬਿਨਾਂ ਸਿੱਖ ਵੀ ਕਿਸੇ ਕੰਮ ਨਹੀਂ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕੇਸਾਂ ਧਾਰੀ ਸਿੱਖ ਕੇਸ ਨੇ ਤੇ ਸਰਦਾਰ, ਨਹੀਂ ਤੇ ਯਾਦ ਰੱਖਿਓ ਲੱਖਾਂ ਮਰੱਬਿਆਂ ਦਾ ਵਾਹਿਗੁਰੂ, ਸੈਂਕੜੇ ਮਰੱਬਿਆਂ ਦਾ ਮਾਲਕ ਸਰਦਾਰ ਨਹੀਂ, ਸਰਦਾਰ ਤੇ ਕੇਸਾਂ ਦਾ ਨਾਂ ਹੈ। ਕੇਸ ਹੋਣ ਦੇ ਜੇਬ 'ਚ ਦਵਾਨੀ ਨਾ ਹੋਵੇ, ਲੋਕਾਂ ਨੇ ਕਹਿਣਾ ਉਹ ਸਰਦਾਰ ਜੀ ਜਾ ਰਹੇ ਨੇ, ਸਰਦਾਰ ਜੀ। ਤੇ ਜੇ ਸਾਧ ਸੰਗਤ ਲੱਖਾਂ ਕਰੋੜਾਂ ਦਾ ਮਾਲਕ ਹੈ, ਸਿਰ ਤੇ ਕੇਸ ਨਹੀਂ, ਮੂੰਹ ਤੇ ਦਾੜਾ ਨਹੀਂ, ਦੱਸਣਾ ਪੈਣਾ ਵੀ ਮੈਂ ਵੀ ਸਿੱਖ ਹੈ। ਪਛਾਣ ਨਹੀਂ ਕੋਈ, ਇਹ ਮੋਹਰ ਹੈ, ਇਹਦੇ ਤੋਂ ਪਛਾਣ ਆਉਣੀ ਹੈ ਸਿੱਖ ਦੀ। ਕੇਸ ਗੁਰੂ ਕੀ ਮੋਹਰ ਹਨ। ਧੰਨ ਵੇਖੀ ਦਾ ਜੀਵਨ ਗੁਰੂ ਦੇ ਪਿਆਰਿਆਂ ਦਾ, ਅੱਜ ਦਾ ਜੀਵਨ ਵੇਖੋ। ਸਿੱਖ ਅਸੀਂ ਵੀ ਕਹਾਉਂਦੇ ਹਾਂ ਤੇ ਧੰਨ ਭਾਈ ਤਾਰੂ ਸਿੰਘ ਸੀ, ਖੋਪਰੀ ਲੋਹਾਲੀ, ਪਰ ਕੇਸ ਨਹੀਂ ਕਤਲ ਹੋਣ ਦਿੱਤੇ। ਕਹਿੰਦੇ ਜਲਾਦੋ ਕੇਸ ਨਾ ਕੱਟੋ, ਮੇਰੀ ਖੋਪੜੀ ਲਾ ਦਿਓ, ਮੇਰੀ ਸਿੱਖੀ ਕੇਸਾਂ ਤੇ ਸਵਾਸਾਂ ਸੰਗ ਨਿਭਣੀ ਚਾਹੀਦੀ ਇਹਨਾਂ ਕੇਸਾਂ ਦੇ ਬਦਲੇ। ਉਹ ਮੋਹਰ ਮਹਾਰਾਜ ਦੀ ਲਾਈ ਹੋਈ ਆ ਪੁੱਤੇ, ਰਤਨ ਰਾਏ ਨੂੰ ਉਹਦੀ ਮਾਂ ਦੱਸਦੀ ਆ। ਕਹਿੰਦਾ ਮਾਤਾ ਫਿਰ ਗੁਰੂ ਤੇਗ ਬਹਾਦਰ ਮਹਾਰਾਜ ਕਿੱਥੇ ਨੇ, ਜਿਨ੍ਹਾਂ ਦੀ ਬਖਸ਼ਿਸ਼ ਨਾਲ ਮੈਂ ਤੁਹਾਨੂੰ ਮਿਲਿਆ? ਉਹ ਤੇ ਸੱਚਖੰਡ ਚਲੇ ਗਏ। ਉਦੋਂ ਬਾਅਦ ਫਿਰ ਕੌਣ? ਉਹਨਾਂ ਦੀ ਗੱਦੀ ਤੇ ਗੋਬਿੰਦ ਰਾਏ ਜੀ, ਉਹਨਾਂ ਦੇ ਸਾਹਿਬਜ਼ਾਦੇ ਨੇ। ਮਾਤਾ ਫਿਰ ਆਪਣਾ ਫਰਜ਼ ਹੈ, ਆਪਾਂ ਚੱਲੀਏ ਦਰਸ਼ਨ ਕਰਨ। ਮਾਂ ਨੂੰ ਚਾਅ ਚੜ ਗਿਆ, ਸ਼ੁਕਰ ਹੈ ਮੇਰੇ ਪੁੱਤ ਦੇ ਮਨ ਵਿੱਚ ਸ਼ਰਧਾ ਜਾਗੀ ਹੈ ਸਤਿਗੁਰਾਂ ਪ੍ਰਤੀ। ਹਰੇਕ ਮਾਂ ਦੀ ਇੱਛਾ ਹੋਣੀ ਚਾਹੀਦੀ ਕਿ ਪੁੱਤ ਮਾਇਆ ਲਿਆ ਨਾ ਲਿਆ, ਪੈਸੇ ਲਿਆ ਨਾ ਲਿਆ, ਨੌਕਰੀ ਲੱਗ ਨਾ ਲੱਗ, ਬਾਹਰ ਜਾ ਨਾ ਜਾ, ਪਰ ਮੈਨੂੰ ਤੇਰੀ ਸਿੱਖੀ ਚਾਹੀਦੀ ਹੈ, ਸਭ ਤੋਂ ਜ਼ਰੂਰੀ ਹੈ। ਮੈਂ ਮਾਇਆ ਬਿਨਾਂ ਸਾਰ ਸਕਦੀ ਹਾਂ, ਸਿੱਖੀ ਨਾ ਤੇਰੀ ਚਲੀ ਜਾਏ ਕਿਤੇ। ਬਚਪਨ ਤੋਂ ਮਾਂ ਆਪਣੇ ਪੁੱਤ ਨੂੰ ਸਿੱਖਿਆ ਦੇਣ ਲੱਗੇ। ਜਦੋਂ ਮਾਵਾਂ ਕੇਸ ਵਾਹੁੰਦੀਆਂ ਨੇ, ਬੱਚਾ 3-4 ਸਾਲ ਦਾ ਹੀ ਅੱਜ ਕੱਲ੍ਹ ਸਕੂਲ ਭੇਜਣਾ ਸ਼ੁਰੂ ਕਰ ਦਈਦਾ, ਨਾਲੇ ਕੇਸ ਵਾਹਵੇ, ਨਾਲੇ ਉਹਦਾ ਜੂੜਾ ਕਰੇ, ਤੇ ਨਾਲੇ ਮਾਤਾ ਉਹਨੂੰ ਦੱਸੇ ਪਾਤਸ਼ਾਹੀਆਂ ਦੇ ਨਾਂ ਸਿਖਾਏ, ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ ਰੋਜ਼ ਸਿਖਾਏ, ਫਿਰ 4 ਸਾਹਿਬਜ਼ਾਦਿਆਂ ਦੇ ਨਾਂ ਯਾਦ ਕਰਾਏ, ਤੇ ਨਾਲੇ ਕਵੇ ਬੇਟਾ ਤਾਰੂ ਸਿੰਘ ਨੇ ਇੱਦਾਂ ਕੁਰਬਾਨੀ ਕੀਤੀ ਸੀ, ਕੇਸ ਨਾਲੇ ਵਾਹਵੇ, ਨਾਲੇ ਦੱਸੇ ਵੀ ਕੇਸਾਂ ਬਦਲੇ ਕੀ ਕੁਛ ਹੋਇਆ। ਉਹ ਬਚਪਨ ਵਿੱਚ ਜਿੱਧਰ ਬੱਚੇ ਨੂੰ ਲਾ ਦਿਓ ਕਿ ਟਾਹਣੀ ਨੂੰ ਜਿੱਧਰ ਮਰਜ਼ੀ ਮੋੜ ਲਓ ਹੱਥ ਨਾਲ ਫੜ ਕੇ, ਜਦੋਂ ਟਾਹਣ ਬਣ ਜੇ ਫਿਰ ਨਹੀਂ ਮੁੜਦਾ, ਬੱਚੇ ਨੂੰ ਜਿੱਧਰ ਮਰਜ਼ੀ ਲਾ ਲਓ। ਤੇ ਬਚਪਨ ਵਿੱਚ 5 ਤੋਂ 7 ਸਾਲ ਦੀ ਉਮਰ ਵਿੱਚ ਜਿਹੜੀ ਗੱਲ ਬੱਚੇ ਦੇ ਦਿਮਾਗ 'ਚ ਵੜ ਗਈ ਨਾ, ਫਿਰ ਉਹ ਬੱਚਾ ਟੋਟੇ ਟੋਟੇ ਭਾਵੇਂ ਹੋ ਜੇ ਪਰ ਸਿੱਖੀ ਤੋਂ ਮੁੱਖ ਨਹੀਂ ਮੋੜੇਗਾ। ਖੁ ਸਤਨਾਮ
ਸ੍ਰੀ ਵਾਹਿਗੁਰੂ।
ਉਹ ਮਾਵਾਂ ਜਿਹੜੀਆਂ ਆਪਾਂ ਆਪਣੇ ਬੱਚਿਆਂ ਨੂੰ ਬਚਪਨ ਤੋਂ ਇਸੇ ਰਾਹ ਤੋਰਦੀਆਂ ਨੇ, ਪਰ ਹੁਣ ਖਿਮਾ ਕਰੇ, ਉਹ ਮਾਵਾਂ ਕੀ ਤੋਰਨਗੀਆਂ ਜਿਨ੍ਹਾਂ ਨੂੰ ਆਪ ਹੀ ਦਸਾਂ ਪਾਤਸ਼ਾਹੀਆਂ ਦੇ ਨਾਂ ਨਹੀਂ ਪਤਾ, ਜਿਨ੍ਹਾਂ ਨੇ ਖੁਦ ਹੀ ਕਦੇ ਗੁਰਦੁਆਰੇ ਜਾ ਕੇ ਮੱਥਾ ਨਹੀਂ ਟੇਕਿਆ, ਜਿਨ੍ਹਾਂ ਨੇ ਜਾਣਾ ਉਹਨਾਂ ਨੇ ਚਲੇ ਹੀ ਜਾਣਾ। ਕਈ ਬੀਬੀਆਂ ਸਵੇਰੇ ਨਾਲੇ ਪ੍ਰਸ਼ਾਦੇ ਪਕਾਉਂਦੀਆਂ ਨੇ, ਨਾਲੇ ਆਟਾ ਗੁੰਨਦੀਆਂ ਨੇ, ਨਾਲ ਨਾਲ ਜਪਜੀ ਸਾਹਿਬ ਪੜ੍ਹਦੀਆਂ ਨੇ। ਜੇ ਜਪਜੀ ਸਾਹਿਬ ਨੇ ਮੂਲ ਮੰਤਰ ਪੜ੍ਹੀ ਚੱਲੋ, ਜੇ ਮੂਲ ਮੰਤਰ ਨਹੀਂ ਸਤਨਾਮ ਵਾਹਿਗੁਰੂ ਦਾ ਹੀ ਜਾਪ ਕਰੀ ਚੱਲੋ ਲਗਾਤਾਰ, ਅਸਰ ਹੁੰਦਾ ਫਿਰ ਉਹ ਪ੍ਰਸ਼ਾਦੇ 'ਤੇ ਵੀ ਅਸਰ ਹੋਏਗਾ। ਮਾਂ ਨੂੰ ਚਾਹ ਚੜ੍ਹ ਗਿਆ, ਸ਼ੁਕਰ ਹੈ ਮੇਰੇ ਪੁੱਤਰ ਦੇ ਮਨ ਵਿੱਚ ਸ਼ਰਧਾ ਜਾਗੀ ਆ, ਚਲੋ ਫਿਰ ਚੱਲੀਏ ਦਰਸ਼ਨ ਕਰਕੇ ਆਈਏ। ਬੜਾ ਵੱਡਾ ਕਾਫਲਾ ਤਿਆਰ ਹੋਇਆ, ਚਲੋ ਦਰਸ਼ਨ ਕਰਕੇ ਆਈਏ। ਰਤਨ ਰਾਏ ਘੋੜੇ ਤੇ ਸਵਾਰ ਮਾਤਾ ਪਾਲਕੀ ਚ, ਪਰ ਉਸ ਤੋਂ ਪਹਿਲਾਂ ਮਰਨ ਵਾਸਤੇ ਤਿਆਰੀ ਕੀਤੀ, ਮਰਨ ਨੂੰ ਭੇਟਾ ਕੀ ਕਰਨਾ। ਕਹਿੰਦੇ ਖਾਲੀ ਹੱਥ ਨਹੀਂ ਜਾਣਾ, ਖਾਲੀ ਹੱਥ ਨਹੀਂ ਗੁਰਾਂ ਦੇ ਕੋਲ ਜਾਈਦਾ, ਦੁਨੀਆਂ ਤੋਂ ਖਾਲੀ ਜਾ ਆਪਣਾ। ਕਹਿੰਦੇ ਖਾਲੀ ਹੱਥ ਨਹੀਂ ਕੁਛ ਲੈ ਕੇ ਚਲੀ ਗਏ, ਕੀ ਉਹ ਚੀਜ਼ਾਂ ਲਓ ਜਿਹੜੀਆਂ ਵੱਧ ਤੋਂ ਵੱਧ ਕੀਮਤ ਵਾਲੀਆਂ ਹੋਣ। ਗੁਰਸਿੱਖ ਇਹੀ ਸੋਚਦਾ ਸਾਡਾ ਹਾਲ ਕੀ ਆ, ਵਰੀ ਬਣਾਉਣ ਚਲੇ ਜਾਓ, ਲੁਧਿਆਣੇ ਚਲੇ ਜਾਓ, ਅੰਮ੍ਰਿਤਸਰ ਚਲੇ ਜਾਓ, ਬੱਚੇ ਦਾ ਵਿਆਹ ਹੋ ਰਿਹਾ, ਆ 500 ਦਾ ਸੂਟ ਕੁੜਮ ਦਾ ਦੇ ਦਿਓ ਜੀ, 1000 ਦਾ ਕੁੜਮਣੀ ਦਾ ਦੇ ਦਿਓ ਜੀ, ਆ ਇੰਨੇ ਦਾ ਫਲਾਣੇ ਦਾ ਦੇ ਦਿਓ, 5-5 ਹਜ਼ਾਰ ਤੱਕ, 10-10 ਹਜ਼ਾਰ ਤੱਕ ਸੂਟ ਲਹਿੰਗੇ ਬਣਦੇ ਨੇ। ਫਿਰ ਯਾਦ ਆਉਂਦਾ ਵੀ ਮਾਰਦਾ ਰੁਮਾਲਾ ਵੀ ਲੈਣਾ, ਫਿਰ ਕਹਿਣਗੇ ਟੋਟਾ ਹੀ ਦੇ ਦਿਓ ਨਿੱਕਾ ਜਿਹਾ, 50 ਰੁਪਏ ਦਾ, 100 ਦਾ, ਛੋਟਾ ਜਿਹਾ। ਇਹ ਨਹੀਂ, ਸਭ ਤੋਂ ਪਹਿਲਾਂ ਗੁਰਸਿੱਖ ਸਭ ਤੋਂ ਪਹਿਲਾਂ ਖਰੀਦ ਕਰਨ ਤੋਂ ਪਹਿਲਾਂ ਕਹਿੰਦਾ ਮਰਦਾ ਰੁਮਾਲਾ ਲੈਣਾ, ਸਭ ਤੋਂ ਮਹਿੰਗਾ ਸੂਟ ਜਿਹੜਾ ਉਹਦੇ ਨਾਲੋਂ ਵੀ ਮਹਿੰਗਾ ਚਾਹੀਦਾ ਮਰਦਾ ਰੁਮਾਲਾ, ਕਿਉਂਕਿ ਸਭ ਦਿੱਤਾ ਹੀ ਸਤਿਗੁਰਾਂ ਦਾ, ਇਹ ਦਾਤਾਂ ਸਭ ਉਸੇ ਦੀਆਂ ਹੀ ਨੇ, ਇਹ ਦਾਤਾਂ ਨੇ ਦਾਤਾਰ ਦੀਆਂ। ਸਤਸੰਗ ਜੀ, ਪਰ ਮਨਮੁੱਖ ਨਹੀਂ ਇਹ ਗੱਲ ਸਮਝ ਸਕਦੇ, ਗੁਰਮੁਖਾਂ ਦੇ ਅੰਦਰ ਸਦਾ ਹੀ ਇਹ ਭਾਵਨਾ ਹੁੰਦੀ ਹੈ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ। ਫਿਰ ਇਹਨਾਂ ਨੇ ਇੱਕ ਬਹੁਤ ਸੁੰਦਰ 5 ਘੋੜੇ ਮੰਗਾਏ, ਬਹੁਤ ਸੁੰਦਰ, 1.25 ਲੱਖ ਦਾ ਇੱਕ ਇੱਕ ਘੋੜਾ, 5 ਕਲਾ ਸ਼ਸਤਰ ਮੰਗਾਇਆ। ਜਦੋਂ ਬਟਨ ਨੱਪਣਾ ਉਹਦੇ ਵਿੱਚੋਂ ਹੀ ਖੰਡਾ ਨਿਕਲਣਾ, ਬਟਨ ਨੱਪਣਾ ਉਹਦੇ ਵਿੱਚੋਂ ਹੀ ਬੰਦੂਕ, ਬਟਨ ਨੱਪਣਾ ਉਹਦੇ ਵਿੱਚੋਂ ਹੀ ਤਲਵਾਰ, ਇੱਦਾਂ ਦਾ ਉਹ ਸ਼ਸਤਰ ਸੀ 5 ਕਲਾ, ਇੱਕ ਦੇ ਵਿੱਚੋਂ 5 ਨਿਕਲਦੇ ਸੀ ਇਕੱਠੇ, ਜਿਹੜਾ ਮਰਜ਼ੀ ਕੰਮ ਲੈ ਲਓ, ਇਹੋ ਜਿਹਾ ਸ਼ਸਤਰ ਸੀ। ਅੱਜ ਕੱਲ੍ਹ ਤੇ ਉਹੋ ਜਿਹੇ ਕਾਰੀਗਰ ਨਹੀਂ ਰਹੇ, ਉਹਨਾਂ ਸਮਿਆਂ ਦੇ ਵਿੱਚ ਕਾਰੀਗਰ ਸਨ, ਅੱਜ ਵਿਰਲੇ ਵਿਰਲੇ ਨੇ ਕਾਰੀਗਰ ਐਸੇ। ਕਈ ਵਾਰੀ ਹੈਰਾਨ ਹੋਈਦਾ, ਹਸਤਨਾਪੁਰ ਵਿੱਚ ਜਿਹੜਾ ਰਾਜੇ ਦੁਰਪਤ ਨੇ ਮਹਿਲ ਬਣਾਇਆ ਸੀ, ਉਹ ਇਹੋ ਜਿਹਾ ਮਹਿਲ ਸੀ ਜਿੱਥੇ ਦਰਵਾਜ਼ੇ ਸੀ ਉੱਥੇ ਕੰਧਾਂ ਸੀ, ਜਿੱਥੇ ਕੰਧਾਂ ਸੀ ਉੱਥੇ ਦਰਵਾਜ਼ੇ ਦਿਸਦੇ ਸੀ, ਉਹ ਸ਼ੀਸ਼ਾ ਹੀ ਇਸ ਹਿਸਾਬ ਨਾਲ ਲਾਇਆ ਸੀ ਉਹਨਾਂ ਨੇ। ਵੇਖਣ ਨੂੰ ਤੇ ਲੱਗਣਾ ਵੀ ਸਾਫ ਰਸਤਾ ਹੁੰਦਾ ਸੀ ਚਿੱਕੜ, ਜਿੱਥੇ ਵੇਖਣਾ ਚਿੱਕੜ ਉੱਥੇ ਸਾਫ ਰਸਤਾ ਹੁੰਦਾ ਸੀ, ਜਿੱਥੇ ਹੁੰਦੇ ਸੀ ਟੋਏ ਉੱਥੇ ਕੁਰਸੀਆਂ ਹੁੰਦੀਆਂ, ਜਿੱਥੇ ਕੁਰਸੀਆਂ ਦਿਸਦੀਆਂ ਸੀ ਉਹਦੇ ਟੋਏ ਹੁੰਦੇ ਸੀ। ਦੁਰਯੋਧਨ ਡਿੱਗਿਆ ਸੀ ਤੇ ਤਾਂ ਹੀ ਦਰੋਪਦੀ ਨੇ ਆਖਿਆ ਸੀ ਅੰਨਿਆਂ ਦੇ ਅੰਨੇ ਹੀ ਜੰਮੇ, ਉਹ ਹੈ ਹੀ ਇੱਦਾਂ ਦਾ ਮਾਹੌਲ ਸੀ, ਜਦੋਂ ਤੁਰਦਾ ਸੀ ਕੰਧ 'ਚ ਵੱਜਦਾ ਸੀ, ਜਦੋਂ ਸਾਫ ਰਾਹ ਵੇਖ ਕੇ ਤੁਰਦਾ ਸੀ ਚਿੱਕੜ 'ਚ ਫਸ ਜਾਂਦਾ ਸੀ, ਜਦੋਂ ਕੁਰਸੀਆਂ ਵੇਖ ਕੇ ਬੈਠਾ ਤੇ ਟੋਏ 'ਚ ਡਿੱਗ ਪਿਆ, ਉਦੋਂ ਦਰੋਪਦੀ ਨੇ ਕਿਹਾ ਸੀ ਅੰਨਿਆਂ ਦੇ ਅੰਨੇ ਹੀ ਜੰਮੇ, ਕਹਿੰਦਾ ਕੋਈ ਨਹੀਂ ਦਰੋਪਦੀ ਇਹ ਬਦਲਾ ਲੈਣਾ ਹੈ। ਫਿਰ ਉਦੋਂ ਹੀ ਉਹ ਲੈ ਕੇ ਗਏ ਸੀ ਨਾ ਵਾਲਾਂ ਤੋਂ ਫੜ ਕੇ ਘੜੀਸ ਕੇ, ਕਹਿੰਦੇ ਸਭਾ ਦੇ ਵਿੱਚ ਇਹਨੂੰ ਨਗਨ ਕਰ ਦਿਓ, ਇਹ ਉਸੇ ਗੱਲ ਦਾ ਹੀ ਬਦਲਾ ਲਿਆ ਸੀ। ਉਹ ਮਹਿਲ ਹੀ ਹਸਤਨਾਪੁਰ ਵਿੱਚ ਇੱਦਾਂ ਦਾ ਬਣਾਇਆ ਸੀ, ਕਾਰੀਗਰ ਇੱਦਾਂ ਦੇ ਸੀ। ਜਿਹੜਾ ਤਾਜ ਮਹਿਲ ਬਣਿਆ ਹੋਇਆ ਹੈ ਆਗਰੇ, ਬੜੇ ਜਾਂਦੇ ਨੇ ਲੋਕ ਵੇਖਣ, ਘਰਾਂ 'ਚ ਵੀ ਤਾਜ ਮਹਿਲ ਦੀਆਂ ਫੋਟੋਆਂ ਲੱਗੀਆਂ ਨੇ। ਬਾਦਸ਼ਾਹ ਨੇ ਆਪਣੀ ਬੇਗਮ ਦੀ ਯਾਦਗਾਰ ਬਣਾਈ ਸੀ ਤਾਜ ਮਹਿਲ, ਤਾਜ ਮਹਿਲ ਆਪਣੀ ਬੇਗਮ ਦੀ ਯਾਦਗਾਰ ਬਣਾਈ ਸੀ ਉਹਨੇ, ਲੱਖਾਂ ਲੋਕ ਵੇਖਣ ਵਾਸਤੇ ਜਾਂਦੇ ਨੇ ਅੱਜ ਯਾਦਗਾਰ। ਤੇ ਸਾਧ ਸੰਗਤ ਜਦੋਂ ਉਹ ਤਾਜ ਮਹਿਲ ਬਣਦਾ ਗਿਆ ਬਣਦਾ ਗਿਆ ਬਣਦਾ ਗਿਆ, 20,000 ਮਜ਼ਦੂਰ ਕੰਮ ਕਰਦਾ ਸੀ ਇੱਕ ਦਿਨ 'ਚ, 20,000 ਜਦੋਂ ਤਿਆਰ ਹੋ ਗਿਆ ਨਾ, ਮਿਸਤਰੀ ਜਿਹੜਾ ਸੀ ਉੱਥੋਂ ਦਾ ਮੇਨ ਮੁਖੀ ਜਿਹਨੇ ਬਣਵਾਇਆ ਸੀ, ਜਦੋਂ ਬਾਦਸ਼ਾਹ ਨੂੰ ਕਹਿੰਦਾ ਤਿਆਰ ਹੈ ਜੀ, ਕਹਿੰਦੇ ਅੱਛਾ ਬਿਲਕੁਲ ਤਿਆਰ ਹੈ, ਕਹਿੰਦੇ ਬਿਲਕੁਲ ਤਿਆਰ ਹੈ। ਜਲਾਦ ਨੂੰ ਸੱਦਿਆ, ਕਹਿੰਦੇ ਇਹਦੇ ਹੱਥ ਵੱਢ ਦੇ, ਅੱਗੇ ਕਿਉਂ, ਕਹਿੰਦੇ ਉਹੋ ਜਿਹਾ ਕਿਤੇ ਹੋਰ ਨਾ ਬਣਾ ਦੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਅਸੀਂ ਕਹਿੰਦੇ ਜਿਹੋ ਜੀ ਕੋਠੀ ਮੇਰੀ ਹੈ, ਇਹੋ ਜੀ ਮੇਰੀ ਵੀ ਹੋਣੀ ਚਾਹੀਦੀ, ਹਾਲ ਇੱਦਾਂ ਦਾ ਅੱਜ ਵੀ ਹੈ। ਮੈਂ ਕੈਨੇਡਾ ਵਿੱਚ ਸੀ, ਮੈਨੂੰ ਬਾਅਦ 'ਚ ਸਿੰਘਾਂ ਨੇ ਦੱਸਿਆ ਸਾਨੂੰ ਉੱਥੇ ਗੁਰਦੁਆਰਾ ਸਾਹਿਬ ਵਿੱਚ ਫਰਮੇ ਦੀ ਲੋੜ ਪੈ ਗਈ। ਜਿਹੜਾ ਪਿੱਲਰ ਨਹੀਂ ਲਾਉਂਦੇ ਆਪਾਂ ਦਰਬਾਰ ਸਾਹਿਬ ਦੇ ਆਲੇ ਦੁਆਲੇ, ਉੱਥੇ ਫਰਮੇ ਦੀ ਲੋੜ ਸੀ ਲੰਗਰ ਹਾਲ 'ਚ। ਅਤੇ ਮੈਂ ਸਿੰਘਾਂ ਨੂੰ ਕਿਹਾ, ਮੈਂ ਕਿਹਾ ਜਾਓ ਬਣਵਾ ਲਿਆਓ। ਕਾਰ ਸੇਵਾ ਵਾਲੇ ਬਾਬੇ ਸੀ ਇੱਕ, ਉਹਨਾਂ ਦੇ ਉੱਥੇ ਲੱਗਿਆ, ਉਹਨਾਂ ਨੂੰ ਕਹੋ ਵੀ ਸਾਨੂੰ ਵੀ ਇੱਦਾਂ ਦਾ ਬਣਾ ਦਿਉ। ਉਹ ਮਿਸਤਰੀ ਕੋਲ ਚਲੇ ਗਏ ਮਾਝੇ 'ਚ, ਜਾ ਕੇ ਕਹਿੰਦੇ ਵੀ ਤੂੰ ਇਕੱਲਾ ਬਣਾਉਣ ਜਾਣਦਾ, ਕਾਰ ਸੇਵਾ ਦੇ ਬਣਾਉਣਾ ਤੂੰ, ਸਾਡਾ ਫਰਮਾ ਬਣਾ ਦੇ। ਉਹ ਕਹਿੰਦੇ ਨਾ ਜੀ ਨਾ, ਇਹ ਨਹੀਂ ਬਣਨਾ। ਉਹਨੂੰ ਤਰਲੇ ਵੀ ਕੀਤੇ, ਨਾ, 10,000 ਲੱਗਦਾ, ਤੂੰ 20,000 ਲੈ ਲੈ ਬਣਾ ਦੇ। ਉਹ ਕਹਿੰਦਾ ਨਾ ਜੀ, ਮੈਂ ਤਾਂ ਉਹਨਾਂ ਦਾ ਹੀ ਬਣਾਊ ਬਸ। ਬਾਬਿਆਂ ਨੂੰ ਬੇਨਤੀ ਕੀਤੀ, ਉਹ ਕਹਿੰਦੇ ਨਾ ਬਈ, ਇਹੋ ਜਿਹਾ ਹੋਰ ਨਹੀਂ ਕਿਤੇ ਬਣਨਾ ਚਾਹੀਦਾ ਕੋ
ਸਤਨਾਮ।
ਇਹ ਆ ਹੁਣ ਦੀ ਗੱਲ ਆ, ਜੇ ਮਹੀਨਾ ਨਹੀਂ ਹੋਇਆ, ਵਾਹਿਗੁਰੂ 2 ਕੁ ਮਹੀਨੇ ਹੋ ਗਏ ਹੋਣਗੇ। ਚਲੋ ਉਹਨਾਂ ਨੇ ਕਹਿੰਦੇ ਅਸੀਂ ਨਹੀਂ ਬਣਾ ਕੇ ਦੇਣਾ, ਵੀ ਇਹ ਤਾਂ ਇੱਦਾਂ ਦਾ ਬਣਨਾ ਹੀ ਨਹੀਂ ਚਾਹੀਦਾ। 3 ਮਹੀਨੇ ਹੋ ਗਏ ਲੰਗਰ ਹਾਲ ਦਾ ਸਾਡਾ ਲੈਂਟਰ ਤਿਆਰ ਖੁੱਲ੍ਹਾ, ਤਾਂ ਫਰਮੇ ਪਿੱਛੇ ਕੰਮ ਖੜ ਗਿਆ। ਪਰ ਉਹ ਕਹਿੰਦੇ ਵੀ ਇੱਦਾਂ ਦਾ ਹੋਰ ਨਹੀਂ ਬਣਨਾ ਚਾਹੀਦਾ ਕਿਤੇ। ਇੱਦਾਂ ਦੇ ਬੰਦੇ ਅੱਜ ਵੀ ਹੈਗੇ ਆ। ਇਹ ਬਾਦਸ਼ਾਹ ਦੀ ਗੱਲ ਨਹੀਂ, ਉਹ ਤੇ ਬਾਦਸ਼ਾਹ ਸੀ, ਉਹਨਾਂ ਦੇ ਕੱਪੜੇ ਵੀ ਬਾਬਿਆਂ ਵਾਲੇ। ਆਖੋ
ਸਤਨਾਮ।
ਤੇ ਹੈ ਤੇ ਗੁਰੂ ਦਾ ਘਰ ਆ ਨਾ, ਗੁਰੂ ਦਾ ਘਰ ਉਹ ਜਿੱਥੇ ਮਰਜ਼ੀ ਹੋਵੇ, ਪਰ ਗੱਲ ਇਹ ਆ ਵੀ ਇਹ ਇੱਦਾਂ ਦਾ ਹੋਰ ਨਾ ਬਣੇ ਕਿਤੇ। ਇੱਦਾਂ ਦੇ ਲੋਕ ਅੱਜ ਵੀ ਹੈਗੇ ਆ। ਤੇ ਸਾਧ ਸੰਗਤ, ਉਹ ਕਹਿੰਦਾ ਹੱਥ ਵੱਢ ਦਿਓ ਇਹਦੇ। ਤਾਜ ਮਹਿਲ ਜਿਹਨੇ ਬਣਾਇਆ, ਮਿਸਤਰੀ ਦੇ ਹੱਥ ਵੱਢ ਦਿੱਤੇ ਗਏ। ਮਿਸਤਰੀ ਸਿੰਘ ਜੀ ਹੱਥ ਵੱਢਣ ਤੋਂ ਬਾਅਦ ਉਹ ਹੱਸਣ ਲੱਗ ਪਿਆ ਜਿਹਦੇ ਹੱਥ ਵੱਢੇ। ਬਾਦਸ਼ਾਹ ਕਹਿੰਦਾ ਤੈਨੂੰ ਤੇ ਰੋਣਾ ਚਾਹੀਦਾ, ਤੂੰ ਹੱਸਦਾ। ਕਹਿੰਦੇ ਹੱਸਦਾ ਤਾਂ, ਮੈਨੂੰ ਤੇਰੀ ਕਰਤੂਤ ਦਾ ਪਹਿਲਾਂ ਪਤਾ ਸੀ। ਕਹਿੰਦੇ ਮੈਨੂੰ ਪਹਿਲਾਂ ਪਤਾ ਸੀ, ਇਹ ਜਿਹੜਾ ਮੈਂ ਤਾਜ ਮਹਿਲ ਬਣਾਇਆ ਨਾ, ਇਹਦੇ ਸ਼ਿਖਰ ਤੇ ਮੋਰੀ ਰੱਖਤੀ ਮੈਂ। ਬੇਗਮ ਨਾਲ ਤੇਰਾ ਬੜਾ ਪਿਆਰ ਸੀ, ਉਹਨੇ ਇੱਥੇ ਤੂੰ ਉਹਦੀ ਕਬਰ ਬਣਾਈ। ਹੁਣ ਜਦੋਂ ਮੀਂਹ ਪਿਆ ਕਰੂ ਨਾ ਬਾਰਿਸ਼, ਸਿੱਧਾ ਪਾਣੀ ਦੀ ਧਾਰ ਤੇਰੀ ਬੇਗਮ ਦੀ ਉਹਦੇ ਕਬਰ ਤੇ ਪਿਆ ਕਰੂ। ਵਾਹ ਜਹਾਨ ਦੀ ਲਾਲੀ, ਕਹਿੰਦੇ ਇਹਨੂੰ ਤੂੰ ਹਟਾ ਨਹੀਂ ਸਕਦਾ। ਆਖੋ ਸਤਨਾਮ।
ਸ੍ਰੀ ਵਾਹਿਗੁਰੂ।
ਫਿਰ ਬੜੇ ਬੜੇ ਤਕੜੇ ਕਹਿੰਦੇ ਕਹਾਉਂਦੇ ਵੀ ਉੱਥੇ ਮਿਸਤਰੀ ਆਏ, ਫੋਰਨ ਕੰਟਰੀਆਂ ਚੋਂ ਵੀ ਆਏ, ਪਰ ਉਹ ਜਿਹੜੀ ਉਹ ਇੱਕ ਸੁਰਾਖ ਛੱਡ ਗਿਆ ਨਾ, ਉਹ ਅੱਜ ਤੱਕ ਪਤਾ ਹੀ ਨਹੀਂ ਲੱਗਦਾ ਵੀ ਹੈ ਕਿੱਥੇ। ਉਹ ਬਣਾ ਕੇ ਹੀ ਇੱਦਾਂ ਦਾ ਗਿਆ ਤੇ ਪਾਣੀ ਪੈਂਦਾ, ਅੱਜ ਵੀ ਪੈ ਰਿਹਾ। ਇੱਦਾਂ ਦੇ ਕਾਰੀਗਰ ਸਨ ਕਿਸੇ ਸਮੇਂ, ਉਹ ਅੱਜ ਵੀ ਪੈ ਰਿਹਾ। ਤਕੜੇ ਤਕੜੇ ਕਾਰੀਗਰਾਂ ਨੇ ਯਤਨ ਕੀਤਾ, ਪਰ ਉਹ ਨਹੀਂ ਖਤਮ ਹੋ ਸਕੇ। ਧਿਆਨ ਦਿਓ, ਪੰਚਕਲਾ ਸ਼ਸਤਰ, ਇੱਕ ਨੱਪੋ ਤੇ ਇੱਕ ਸ਼ਸਤਰ, ਦੂਜਾ ਬਟਨ ਨੱਪੋ ਦੂਜਾ, ਇੱਦਾਂ ਦਾ ਸੀ ਵੀ ਇੱਕ ਦੇ ਹੀ ਪੰਜ ਬਣ ਜਾਂਦੇ ਸੀ, ਉਹਨੂੰ ਕਹਿੰਦੇ ਨੇ ਪੰਚਕਲਾ ਸ਼ਸਤਰ। ਇੱਦਾਂ ਦੇ ਕਾਰੀਗਰ ਸਨ। ਹੁਣ ਇੱਕ ਮਹਾਰਾਜ ਵਾਸਤੇ ਬੜਾ ਸੁੰਦਰ ਚੰਦੋਆ ਸਾਹਿਬ ਜਿੱਦਾਂ ਉਹ ਵੀ ਲੈ ਕੇ ਆਇਆ, ਇੱਕ ਮਹਾਰਾਜ ਵਾਸਤੇ ਹਾਥੀ ਬੜਾ ਸੁੰਦਰ, ਤੇ ਉਹਦੇ ਵਿੱਚ ਇੱਕ ਧਾਰੀ ਸੀ ਚਿੱਟੇ ਰੰਗ ਦੀ, ਮੱਥੇ ਤੋਂ ਲੈ ਕੇ ਪੂਛ ਤੱਕ, ਛੋਟੇ ਜਿਹੇ ਕੱਦ ਦਾ। ਖਾਸੀਅਤ ਇਹ ਸੀ, ਹਾਥੀ ਵਿੱਚ ਪਾਣੀ ਭਰ ਕੇ ਸੁੰਡ ਵਿੱਚ ਪੈਰ ਚਰਨ ਧੋਂਦਾ ਸੀ, ਫਿਰ ਉਹ ਪੱਖਾ ਵੀ ਚੱਲਦਾ ਸੀ, ਤੀਰ ਛੱਡਣੇ ਤੀਰ ਲਿਆਉਂਦਾ ਸੀ ਚੁੱਕ ਕੇ, ਮੱਥਾ ਟੇਕਦਾ ਸੀ ਹਾਥੀ, ਹੱਥ ਵਿੱਚ ਉਹਦੇ ਸੁੰਡ 'ਚ ਮਸ਼ਾਲ ਫੜਾ ਦਿਓ, ਜੰਗ ਵਿੱਚ ਸਭ ਤੋਂ ਅੱਗੇ ਮਸ਼ਾਲ ਲੈ ਕੇ ਤੁਰਦਾ ਸੀ ਉਹ ਹਾਥੀ।